ਵਾਹਿਗੁਰੂ ਸਾਹਿਬ ਜੀ ਡੰਡੌਤ ਬੰਦਨ ਅਨਕ ਬਾਰ ਸਰਬ ਕਲਾ ਸਮਰੱਥ ਡੋਲਨ ਤੇ ਰਾਖਹੁ ਪ੍ਰਭੂ ਨਾਨਕ ਦੇ ਕਰ ਹੱਥ ਪ੍ਰਭ ਦਾਤਉ ਦਾਤਾਰ ਪਰਯਉ ਜਾਚਕ ਇਕ ਸਰਨਾ ਮਿਲੈ ਦਾਨ ਸੰਤਰੇਨ ਜਿਹ ਲਗ ਭਉ ਜਲ ਤਰਨਾ ਬਿਨਤ ਕਰਉ ਅਰਦਾਸ ਸੁਨਹਉ ਜੇ ਠਾਕੁਰ ਭਾਵੈ ਦੇਹ ਦਰਸ ਮਨ ਚਾਉ ਭਗਤ ਇਹ ਮਨ ਠਹਿਰਾਵੈ ਬਲਿਓ ਚਰਾਗ ਅੰਧਿਆਰ ਮਹਿ ਸਭ ਕਾਲ ਉਦਰੀ ਇਕ ਨਾਮ ਧਰਮ ਪ੍ਰਗਟ ਸਗਲ ਹਰ ਭਵਨ ਮਹਿ ਜਨ ਨਾਨਕ ਗੁਰ ਪਾਰ ਬ੍ਰਹਮ ਸਤਿਗੁਰੂ ਗਰੀਬ ਨਿਵਾਜ ਪਤਤ ਪਾਵਨ ਭਗਤ ਵਛਲ ਵਾਲੀਏ ਕੁਲ ਆਲਮ ਸ਼ਬਦ ਅਵਤਾਰ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਜੁਗੋ ਜੁਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਸ਼ਸ਼ੋਭਿਤ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ ਪ੍ਰੇਮ ਸਹਿਤ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਕਾਲ ਪੁਰਖ ਜੀ ਦੀ ਅਪਾਰ ਬਖਸ਼ਿਸ਼ ਦੇ ਨਾਲ ਵਡਭਾਗੀ ਸੰਗਤਾਂ ਨੂੰ ਸਤਿਗੁਰਾਂ ਦੇ ਦਰ ਹਾਜ਼ਰੀਆਂ ਭਰਨ ਦਾ ਭਾਗਾਂ ਭਰਿਆ ਔਰ ਉੱਤਮ ਸਮਾਂ ਪ੍ਰਾਪਤ ਹੋ ਰਿਹਾ ਹੈ। ਪਿਛਲੇ ਦੀਵਾਨਾਂ 'ਚ ਵਿਚਾਰ ਆਰੰਭ ਹੋਈ ਸੀ ਗੁਰਸਿੱਖ ਦੀ ਨਿਸ਼ਾਨੀ, ਗੁਰਸਿੱਖ ਦੇ ਲੱਛਣ ਵਿਸ਼ੇਸ਼ਤਾਈਆਂ ਸੰਗਤਾਂ ਨੇ ਸਰਵਣ ਕੀਤਾ ਸੀ। ਗੁਰੂ ਹੀ ਉਚਾਰੈ ਰੀਤ, ਗੁਰੂ ਕੀ ਸੋ ਧਾਰੈ ਪ੍ਰੀਤ, ਗੁਰੂ ਕੀ ਪ੍ਰਤੀਤ ਜਾ ਕਉ ਭੂਤ ਔ ਭਵਿੱਖ ਹੈ, ਗੁਰੂ ਹੀ ਕੀ ਕੀਜੈ ਸੇਵ, ਗੁਰੂ ਹੀ ਕਉ ਦੀਜੈ ਭੇਵ, ਗੁਰੂ ਹੀ ਕਉ ਪੂਜੈ ਦੇਵ, ਊਚਉ ਏਵ ਭਿੱਖ ਹੈ, ਗੁਰੂ ਪੰਥ ਹੀ ਕੋ ਦਾਨੀ, ਗੁਰੂ ਕੀ ਕਹਾਣੀ ਜਾਨੀ, ਗੁਰੂ ਹੀ ਕੀ ਸ਼ੁੱਧ ਬਾਣੀ ਆਛੀ ਭਾਂਤ ਲਿਖ ਹੈ, ਗੁਰੂ ਸੋਨਾ ਮਾਨੈ ਕੋਈ, ਗੁਰੂ ਜੂ ਕੇ ਧਾਮ ਢੋਈ, ਗੁਰੂ ਜੂ ਕੋ ਪਿਆਰੋ ਜੋਈ, ਸੋਈ ਗੁਰਸਿੱਖ ਹੈ। ਉਹ ਗੁਰਸਿੱਖ ਹੈ, ਗੁਰਸਿੱਖ ਦੇ ਜੀਵਨ ਦੀ ਐਸੀ ਰੀਤੀ ਹੈ ਸਦਾ ਗੁਰੂ ਕਾ ਉਚਾਰਨ ਕਰਨਾ, ਗੁਰੂ ਕਾ ਨਾਮ ਜਪਣਾ, ਗੁਰੂ ਗੁਰੂ ਦਾ ਰਸਨਾ ਤੋਂ ਉਚਾਰਨ ਕਰਨਾ, ਗੁਰੂ ਕੀ ਪ੍ਰੀਤ ਆਪਣੇ ਮਨ ਅੰਦਰ ਰੱਖਣੀ ਔਰ ਭੂਤ ਭਵਿੱਖ ਸਦਾ ਗੁਰੂ ਕੀ ਪ੍ਰਤੀਤ, ਗੁਰੂ ਕਾ ਭਰੋਸਾ ਹਿਰਦੇ ਵਿੱਚ ਰੱਖਣਾ। ਰੀਤ, ਪ੍ਰੀਤ, ਪ੍ਰਤੀਤ ਇਹ ਤਿੰਨ ਬਚਨ ਕਹੇ ਨੇ ਕਿ ਇਹ ਗੁਰੂ ਕੇ ਸਿੱਖ ਦੇ ਗੁਰੂ ਕੇ ਨਾਲ ਹੀ ਸੰਬੰਧਿਤ ਹੋਣੇ ਚਾਹੀਦੇ ਨੇ। ਗੁਰੂ ਗੁਰੂ ਕਾ ਜਾਪ ਜਪੇ, ਗੁਰ ਚਰਨਾਂ ਦੇ ਨਾਲ ਪ੍ਰੀਤ ਲਗਾਵੇ ਔਰ ਸਤਿਗੁਰੂ ਜੀ ਦਾ ਹੀ ਭਰੋਸਾ ਸਦਾ ਆਪਣੇ ਮਨ ਅੰਦਰ ਰੱਖੇ। ਪਹਿਲਾਂ ਵੀ ਬੇਨਤੀ ਕਰ ਚੁੱਕਾ ਹਾਂ, ਜਿਹੜਾ ਹੀ ਲਫ਼ਜ਼ ਇਹਦੇ ਵਿੱਚ ਆ ਰਿਹਾ ਹੈ ਇਹ ਸਾਨੂੰ ਦੱਸ ਰਿਹਾ ਕਿ ਸਿਰਫ ਗੁਰੂ ਕਾ, ਐਸਾ ਨਹੀਂ ਕਿ ਗੁਰੂ ਕਾ ਪ੍ਰੇਮ ਤਾਂ ਮਨ ਵਿੱਚ ਹੈ ਪਰ ਗੁਰੂ ਕੇ ਪ੍ਰੇਮ ਦੇ ਨਾਲ ਨਾਲ ਕੋਈ ਹੋਰ ਪ੍ਰੇਮ ਜੋ ਹਨ, ਕੋਈ ਪੀਰਾਂ ਫਕੀਰਾਂ ਦੇ ਜਾਂ ਕੋਈ ਦੇਵੀ ਦੇਵਤਿਆਂ ਦੀ ਆਰਾਧਨਾ ਦੇ ਵੀ ਮਨ ਅੰਦਰ ਲਾਏ ਹੋਣ, ਨਹੀਂ, ਗੁਰੂ ਹੀ, ਗੁਰੂ ਕੀ ਹੀ ਪ੍ਰਤੀਤ, ਗੁਰੂ ਕੀ ਹੀ ਪ੍ਰੀਤ, ਕਿ ਗੁਰੂ ਕਾ ਹੀ ਨਾਮ ਉਚਾਰਨ ਕਰਨ ਦੀ ਰੀਤ ਗੁਰੂ ਕੀ ਸਿੱਖ ਦੀ ਹੋਣੀ ਚਾਹੀਦੀ ਹੈ, ਭਾਵ ਇੱਕ ਗੁਰੂ ਤੋਂ ਬਿਨਾਂ ਕੋਈ ਹੋਰ ਆਸਰਾ ਨਹੀਂ। ਕੱਲ ਸਰਵਣ ਕੀਤਾ ਸੀ ਗੁਰੂ ਹੀ ਕੀ ਕੀਜੈ ਸੇਵ, ਗੁਰੂ ਹੀ ਕੋ ਦੀਜੈ ਭੇਵ, ਗੁਰੂ ਕਾ ਸਿੱਖ ਗੁਰੂ ਕੀ ਹੀ ਸੇਵਾ ਕਰੇ ਔਰ ਜੋ ਵੀ ਹਿਰਦੇ ਦੀ ਭਾਵਨਾ ਹੈ ਅਰਦਾਸ ਬੇਨਤੀ ਰੂਪ ਵਿੱਚ ਆਪਣੇ ਹਿਰਦੇ ਦਾ ਜਿਹੜਾ ਭੇਦ ਹੈ ਉਹ ਵੀ ਗੁਰੂ ਨੂੰ ਹੀ ਦੇਵੇ, ਭਾਵ ਕੇਵਲ ਗੁਰਚਰਨਾਂ ਵਿੱਚ ਹੀ ਅਰਦਾਸ ਬੇਨਤੀ ਕਰੇ। ਸਤਿਗੁਰਾਂ ਦਾ ਦਰ ਛੱਡ ਕੇ ਹੋਰਨਾਂ ਥਾਵਾਂ ਤੋਂ ਮੰਗਣ ਲਈ ਜਾਂ ਹੋਰਨਾਂ ਦੀ ਆਰਾਧਨਾ ਦੇ ਵਾਸਤੇ ਗੁਰੂ ਕਾ ਸਿੱਖ ਨਾ ਭਰਮੇ ਭਟਕੇ। ਬਹੁਤ ਜ਼ਿਆਦਾ ਵਹਿਮ ਭਰਮ ਦੁਨੀਆਂ ਅੰਦਰ ਪ੍ਰਚਲਿਤ ਨੇ ਔਰ ਆਪਾਂ ਗੁਰੂ ਕੀ ਪ੍ਰਤੀਤ ਛੱਡ ਕੇ ਗੁਰੂ ਕਾ ਭਰੋਸਾ ਛੱਡ ਕੇ ਹੋਰਨਾਂ ਥਾਵਾਂ ਤੋਂ ਮੰਗਦੇ ਹਾਂ। ਥਾਵਾਂ ਥਾਵਾਂ 'ਤੇ ਕੋਈ ਸਮਾਧਾਂ ਕਬਰਾਂ ਦੀ ਪੂਜਾ ਕਰਦੇ ਨੇ ਲੋਕ, ਤਾਂਤਰਿਕਾਂ ਪਿੱਛੇ ਟੂਣੇ ਟਾਮਣ ਜੰਤਰ ਮੰਤਰ ਧਾਗੇ ਤਵੀਤ ਕਰਨ ਵਾਲਿਆਂ ਪਿੱਛੇ ਤੁਰੇ ਫਿਰਦੇ ਨੇ, ਪਰ ਜੋ ਬਖਸ਼ਿਸ਼ ਗੁਰੂ ਘਰ ਵਿੱਚੋਂ ਪ੍ਰਾਪਤ ਹੋ ਸਕਦੀ ਹੈ ਹੋਰ ਕਿਧਰੋਂ ਵੀ ਨਹੀਂ। ਭਾਈ ਸਾਹਿਬ ਭਾਈ ਗੁਰਦਾਸ ਜੀ ਫੁਰਮਾਨ ਕਰਦੇ ਹਨ, ਆਂਬ ਕੀ ਸੱਦਰ ਕਤ ਮਿਟਤ ਆਂਬਲੀ ਖਾਏ, ਪਿਤਾ ਕੋ ਪਿਆਰ ਕਹਿ ਪਰੋਸੀ ਪਹਿ ਪਾਈਐ, ਸਾਗਰ ਕੀ ਨਿਧ ਕਤ ਪਾਈਅਤ ਪੋਖਰ ਸਹਿ, ਦਿਨ ਕਰ ਸਾਰ ਦੀਪ ਜੋਤ ਨਾ ਪੁਜਾਈਐ, ਇੰਦਰ ਬਰਖਾ ਸਮਾਨ ਪੁੱਜਸ ਨਾ ਕੂਪ ਜਲ, ਚੰਦਨ ਸੁਭਾਸ ਨਾ ਪਲਾਸ ਮਹਿਕਾਈਐ, ਸ੍ਰੀ ਗੁਰ ਦਇਆਲ ਕੀ ਦਇਆ ਨਾ ਆਨ ਦੇਵ ਮਹਿ, ਜੋ ਖੰਡ ਬ੍ਰਹਿਮੰਡ ਉਦੈ ਅਸਤ ਲਉ ਧਾਈਐ। ਅੰਬ ਔਰ ਅੱਕ ਦਾ ਫਲ ਜਿਸ ਨੂੰ ਅੰਬਾਕੜੀ ਜਾਂ ਅੰਬੜੀ ਕਹਿੰਦੇ ਨੇ, ਦੋਨਾਂ ਦੀ ਸ਼ਕਲ ਸੂਰਤ ਇੱਕੋ ਜਿਹੀ ਹੈ, ਇੱਕੋ ਜਿਹਾ ਆਕਾਰ, ਇੱਕੋ ਜਿਹੀ ਸ਼ਕਲ ਸੂਰਤ। ਭਾਈ ਸਾਹਿਬ ਜੀ ਕਹਿੰਦੇ ਨੇ ਕਿ ਅੰਬ ਖਾਣ ਦੀ ਇੱਛਾ ਅੱਕ ਦੀ ਅੰਬੜੀ ਖਾ ਕੇ ਕਿਵੇਂ ਪੂਰੀ ਹੋ ਸਕਦੀ ਹੈ? ਨਹੀਂ ਹੁੰਦੀ। ਅੰਬ ਮਿੱਠਾ ਰਸ ਭਰਿਆ ਗੁਣਦਾਇਕ ਹੈ, ਅੱਕ ਦੀ ਅੰਬੜੀ ਜ਼ਹਿਰ ਭਰੀ ਹੈ, ਕੌੜੀ ਹੈ। ਇਉਂ ਅੰਬ ਖਾਣ ਦੀ ਇੱਛਾ ਅੰਬਾਂ ਸੱਦਰ ਨਾਲ ਹੈ, ਆਣ ਅੰਬਾਕੜੀਆਂ ਜੇ ਖਾਏ, ਅੱਕੈ ਕੇਰੀ ਅੰਬੜੀ ਕਿਉਂ ਅੰਬ ਨਾ ਆਖੈ। ਇਉਂ ਭਾਵੇਂ ਸ਼ਕਲ ਸੂਰਤ ਇੱਕੋ ਜਿਹੀ ਹੈ ਪਰ ਗੁਣ ਧਰਮ ਉਹਨਾਂ ਦਾ ਵੱਖੋ ਵੱਖ ਹੈ। ਅੰਬ ਖਾਣ ਦੀ ਸੱਦਰ ਅੰਬਾਕੜੀ ਖਾਣ ਨਾਲ ਪੂਰੀ ਨਹੀਂ ਹੁੰਦੀ। ਪਿਤਾ ਕੋ ਪਿਆਰ ਕਹਿ ਪਰੋਸੀ ਪਹਿ ਪਾਈਐ, ਬਾਲਕ ਨੂੰ ਬੱਚੇ ਨੂੰ ਪਿਤਾ ਵੱਲੋਂ ਜੋ ਪਿਆਰ ਮਿਲਦਾ ਹੈ ਉਹ ਕਿਸੇ ਪੜੋਸੀ ਗੁਆਂਢੀ ਭਾਵ ਕਿਸੇ ਬੇਗਾਨੇ ਮਨੁੱਖ ਕੋਲੋਂ ਕਿਵੇਂ ਪ੍ਰਾਪਤ ਹੋ ਸਕਦਾ? ਨਹੀਂ ਹੋ ਸਕਦਾ। ਭਾਵੇਂ ਦੋਵੇਂ ਮਨੁੱਖਾ ਸਰੀਰ ਹਨ, ਭਾਵੇਂ ਆਮ ਮਨੁੱਖ ਜਿਹੜਾ ਉਹ ਵੀ ਉਸੇ ਤਰ੍ਹਾਂ ਦਾ ਇਨਸਾਨ ਹੈ, ਪਰ ਪਿਤਾ ਵਰਗਾ ਪਿਆਰ ਬੱਚੇ ਨੂੰ ਹੋਰ ਕਿਸੇ ਕੋਲੋਂ ਕਦੇ ਨਹੀਂ ਮਿਲ ਸਕਦਾ। ਸਾਗਰ ਕੀ ਨਿਧਕਤ ਪਾਈਅਤ ਪੋਖਰ ਸੈ, ਸਮੁੰਦਰ ਵੀ ਪਾਣੀ ਦਾ ਭੰਡਾਰ ਹੈ, ਛੱਪੜ ਵੀ ਪਾਣੀ ਦਾ ਭੰਡਾਰ ਹੈ, ਪਰ ਸਮੁੰਦਰ ਵਿੱਚੋਂ ਪ੍ਰਾਪਤ ਹੋਣ ਵਾਲੇ ਕੀਮਤੀ ਖਜ਼ਾਨੇ ਕਿਸੇ ਛੱਪੜ ਵਿੱਚੋਂ ਭਲਾ ਕਿਵੇਂ ਪ੍ਰਾਪਤ ਹੋ ਸਕਦੇ ਨੇ? ਨਹੀਂ ਹੋ ਸਕਦੇ। ਦਿਨ ਕਰ ਸਰ ਦੀਪ ਜੋਤ ਨਾ ਪੁਜਾਈਐ, ਸੂਰਜ ਵੀ ਚਾਨਣ ਕਰਦਾ, ਪ੍ਰਕਾਸ਼ ਕਰਦਾ, ਰੌਸ਼ਨੀ ਦਿੰਦਾ ਹੈ, ਦੀਵਾ ਵੀ ਆਪਣੀ ਸਮਰੱਥਾ ਮੁਤਾਬਕ ਚਾਨਣ ਦਿੰਦਾ ਹੈ, ਪਰ ਇੱਕ ਦੀਵਾ ਤਾਂ ਕੀ, ਲੱਖਾਂ ਦੀਵਿਆਂ ਦਾ ਚਾਨਣ ਵੀ ਸੂਰਜ ਦੇ ਚਾਨਣ ਬਰਾਬਰ ਨਹੀਂ ਪਹੁੰਚ ਸਕਦਾ। ਇੰਦਰ ਬਰਖਾ ਸਮਾਨ ਪੁੱਜਸ ਨਾ ਕੂਪ ਜਲ, ਬੱਦਲਾਂ ਚੋਂ ਮੀਂਹ ਵਰਦਾ ਉਹ ਵੀ ਪਾਣੀ ਹੈ, ਖੂਹਾਂ ਵਿੱਚੋਂ ਪਾਣੀ ਕੱਢਿਆ ਜਾਂਦਾ ਹੈ ਉਹ ਵੀ ਪਾਣੀ, ਪਰ ਖੂਹ ਵਾਲਾ ਪਾਣੀ ਜੋ ਹੈ ਉਹ ਮੀਂਹ ਦੇ ਪਾਣੀ ਦੀ ਬਰਾਬਰੀ ਨਹੀਂ ਕਰ ਸਕਦਾ। ਉੱਚੀਆਂ ਥਾਵਾਂ 'ਤੇ ਉਹਨੇ ਚੜ੍ਹਨਾ ਨਹੀਂ, ਦੂਰ ਤੱਕ ਜਾਣਾ ਨਹੀਂ, ਥੋੜ੍ਹੇ ਹੀ ਖੇਤਾਂ ਨੂੰ ਸਿੰਝ ਸਕਦਾ ਹੈ, ਪਰ ਮੀਂਹ ਦਾ ਪਾਣੀ ਤਾਂ ਹਰ ਜਗ੍ਹਾ 'ਤੇ ਟੋਏ ਟਿੱਬਿਆਂ ਸਾਰਿਆਂ ਨੂੰ ਸਰਸ਼ਾਰ ਕਰ ਦਿੰਦਾ ਹੈ। ਇਉਂ ਮੀਂਹ ਦੇ ਪਾਣੀ ਦੀ ਬਰਾਬਰੀ ਖੂਹ ਦਾ ਪਾਣੀ ਕਦੇ ਵੀ ਨਹੀਂ ਕਰ ਸਕਦਾ। ਚੰਦਨ ਸੁਭਾਸ ਨਾ ਪਲਾਸ ਮਹਿਕਾਈਐ, ਚੰਦਨ ਵੀ ਦਰਖਤ ਹੈ, ਪਲਾਹ ਵੀ ਦਰਖਤ ਹੈ, ਪਰ ਪਲਾਹ ਵਰਗੇ ਦਰਖਤ ਜੋ ਹਨ ਉਹ ਚੰਦਨ ਦੀ ਬਰਾਬਰੀ ਨਹੀਂ ਕਰ ਸਕਦੇ, ਉਹ ਸੁਗੰਧੀ ਉਹਨਾਂ ਵਿੱਚੋਂ ਨਹੀਂ ਆ ਸਕਦੀ ਹੈ। ਭਾਵੇਂ ਉਹ ਵੀ ਲੱਕੜ ਅਤੇ ਉਹ ਵੀ ਲੱਕੜ, ਪਰ ਪਲਾਹ ਜਿਹੜਾ ਹੈ ਬਿਲਕੁਲ ਨਿਗੂਣਾ ਹੈ, ਚੰਦਨ ਬੜਾ ਕੀਮਤੀ ਹੈ। ਇਨ ਬਿਨ ਇਸੇ ਤਰ੍ਹਾਂ ਸਤਿ ਸ੍ਰੀ ਗੁਰ ਦਇਆਲ ਕੀ ਦਇਆ ਨਾ ਆਨ ਦੇਵ ਮਹਿ, ਜੋ ਦਇਆ, ਜੋ ਬਖਸ਼ਿਸ਼, ਜੋ ਕਿਰਪਾ ਸਤਿਗੁਰਾਂ ਦੇ ਕੋਲੋਂ ਪ੍ਰਾਪਤ ਹੋਣੀ ਹੈ, ਕਿਸੇ ਦੇਵੀ ਦੇਵਤੇ ਕੋਲ, ਕਿਸੇ ਹੋਰ ਆਪਣੀ ਪੂਜਾ ਕਰਾਉਣ ਵਾਲੇ ਕੋਲੋਂ ਨਹੀਂ ਮਿਲ ਸਕਦੀ। ਜੋ ਖੰਡ ਬ੍ਰਹਿਮੰਡ ਉਹਦਾ ਅਸਤ ਲਉ ਧਾਈਐ, ਖੰਡਾਂ ਬ੍ਰਹਿਮੰਡਾਂ ਵਿੱਚ ਸੂਰਜ ਚੜ੍ਹਨ ਵਾਲੀ ਜਗ੍ਹਾ ਤੋਂ ਸੂਰਜ ਡੁੱਬਣ ਵਾਲੀ ਜਗ੍ਹਾ ਤੱਕ, ਭਾਵ ਕੁੱਲ ਆਲਮ ਕੁੱਲ ਬ੍ਰਹਿਮੰਡਾਂ ਵਿੱਚ ਕਿਉਂ ਨਾ ਕੋਈ ਭਰਮ ਭਟਕ ਲਵੇ, ਗੁਰੂ ਕੀ ਬਖਸ਼ਿਸ਼ ਹੋਰ ਕਿਸੇ ਦਰ ਤੋਂ ਕਦੇ ਵੀ ਨਹੀਂ ਮਿਲਣੀ, ਕੇਵਲ ਗੁਰੂ ਘਰ ਵਿੱਚੋਂ ਮਿਲ ਸਕਦੀ ਹੈ। ਇਸ ਲਈ ਗੁਰੂ ਹੀ ਕੋ ਦੀਜੈ ਭੇਵ, ਗੁਰੂ ਕਾ ਸਿੱਖ ਆਪਣਾ ਭੇਦ ਗੁਰੂ ਨੂੰ ਹੀ ਦੇਵੇ, ਗੁਰੂ ਅੱਗੇ ਹੀ ਅਰਦਾਸ ਬੇਨਤੀ ਕਰੇ। ਫਿਰ ਅਗਲੀ ਗੱਲ ਕਿ ਗੁਰੂ ਹੀ ਕੋ ਪੂਜੈ ਦੇਵ, ਦੇਵ ਭਾਵ ਪੂਜਨੀਕ ਜਾਣ ਕੇ ਪੂਜਾ ਕੇਵਲ ਸਤਿਗੁਰੂ ਦੀ ਹੀ ਕਰੇ, ਕਿਸੇ ਮੜੀ ਮਸਾਣ ਦੀ ਨਹੀਂ, ਕਿਸੇ ਪੀਰ ਫਕੀਰ ਦੀ ਕਬਰ ਦੀ ਨਹੀਂ, ਕਿਸੇ ਜਠੇਰੇ ਦੀ ਸਮਾਧ ਦੀ ਨਹੀਂ, ਜਾਂ ਹੋਰ ਕਿਸੇ ਦੇਹਧਾਰੀ ਦੰਭੀ ਪਖੰਡੀ ਦੀ ਨਹੀਂ, ਕੇਵਲ ਗੁਰੂ ਕੀ ਹੀ ਪੂਜਾ ਕਰੇ। ਗੁਰਬਾਣੀ ਵਿੱਚ ਹਜ਼ੂਰ ਫਰਮਾਉਂਦੇ ਨੇ, ਗੁਰ ਮੇਰੀ ਪੂਜਾ ਗੁਰ ਗੋਬਿੰਦ, ਮੇਰੇ ਪੂਜਨੀਕ ਸਤਿਗੁਰੂ ਜੀ ਹੀ ਹਨ, ਕਿਉਂਕਿ ਗੁਰੂ ਮਹਾਰਾਜ ਗੋਬਿੰਦ ਅਕਾਲ ਪੁਰਖ ਵਾਹਿਗੁਰੂ ਦਾ ਸਰੂਪ ਹਨ। ਗੁਰ ਗੋਬਿੰਦ, ਗੋਬਿੰਦ ਗੁਰੂ ਹੈ, ਨਾਨਕ ਭੇਦ ਨਾ ਭਾਈ। ਸਤਿਗੁਰੂ ਪ੍ਰਤੱਖ ਪਰਮੇਸ਼ਰ ਦਾ ਸਰੂਪ ਹਨ। ਸਤਿਗੁਰ ਦੇਓ ਪ੍ਰਤੱਖ ਹਰ ਮੂਰਤ, ਪ੍ਰਤੱਖ ਪਰਮੇਸ਼ਰ ਦਾ ਸਰੂਪ ਹਨ। ਅਤੇ ਗੁਰਮਤ ਦਾ ਸਿਧਾਂਤ ਹੈ ਪੂਜਾ ਅਕਾਲ ਕੀ, ਇੱਕ ਅਕਾਲ ਦੀ ਪੂਜਾ ਕਰਨੀ। ਉਸੇ ਅਕਾਲ ਦਾ ਰੂਪ ਸਤਿਗੁਰੂ ਸੱਚੇ ਪਾਤਸ਼ਾਹ ਜੀ ਹਨ। ਇਉਂ ਗੁਰੂ ਕਾ ਸਿੱਖ ਕੇਵਲ ਇੱਕ ਗੁਰੂ ਕੀ ਹੀ ਪੂਜਾ ਕਰੇ, ਹੋਰ ਕਿਸੇ ਦੀ ਪੂਜਾ ਅਰਚਨਾ ਆਰਾਧਨਾ ਨਹੀਂ। ਉੱਚਾ ਏਵ ਪਿੱਖ ਹੈ, ਇਉਂ ਗੁਰੂ ਕੇ ਸਿੱਖ ਦੀ ਦ੍ਰਿਸ਼ਟੀ ਜੋ ਹੈ ਉੱਚੀ ਹੋਣੀ ਚਾਹੀਦੀ ਹੈ। ਕੇਵਲ ਅਤੇ ਕੇਵਲ ਗੁਰੂ ਵੱਲੇ ਆਪਣੀ ਦ੍ਰਿਸ਼ਟੀ, ਕੇਵਲ ਅਤੇ ਕੇਵਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਪ੍ਰਤੀ ਆਪਣੇ ਮਨ ਅੰਦਰ ਭਾਵਨਾ, ਐਸੀ ਉੱਚੀ ਦ੍ਰਿਸ਼ਟੀ ਗੁਰੂ ਕੇ ਸਿੱਖ ਦੀ ਹੋਵੇ। ਕਬਿਤ ਦੀਆਂ ਦੋ ਪੰਕਤੀਆਂ ਵਿੱਚ ਇੱਥੇ ਤੱਕ ਛੇ ਵਿਸ਼ੇਸ਼ਤਾਈਆਂ ਦਾ ਜ਼ਿਕਰ ਆਇਆ। ਪਹਿਲੀ ਕਿ ਗੁਰੂ ਕਾ ਹੀ ਉਚਾਰਨ ਕਰਨ ਦੀ ਰੀਤ ਹੋਵੇ ਆਪਣੇ ਜੀਵਨ ਦੀ। ਦੂਸਰੀ ਕਿ ਗੁਰੂ ਕੀ ਹੀ ਪ੍ਰੀਤ ਆਪਣੇ ਹਿਰਦੇ ਵਿੱਚ ਹੋਵੇ ਸਿੱਖ ਦੇ। ਤੀਸਰੀ ਕਿ ਭੂਤ ਭਵਿੱਖਤ ਵਰਤਮਾਨ ਹਰ ਸਮੇਂ ਗੁਰੂ ਕੀ ਹੀ ਪ੍ਰਤੀਤ, ਗੁਰੂ ਕਾ ਹੀ ਭਰੋਸਾ ਸਿੱਖ ਆਪਣੇ ਮਨ ਵਿੱਚ ਰੱਖੇ। ਚੌਥੀ ਨਿਸ਼ਾਨੀ ਇਹ ਕਹੀ ਕਿ ਗੁਰੂ ਕਾ ਸਿੱਖ ਗੁਰੂ ਕੀ ਹੀ ਪੂਜਾ ਕਰੇ, ਗੁਰੂ ਕੀ ਹੀ ਸੇਵਾ ਕਰੇ। ਚੌਥੀ ਨਿਸ਼ਾਨੀ ਇਹ ਕਹੀ ਗੁਰੂ ਕੀ ਹੀ ਸੇਵਾ ਕਰੇ। ਪੰਜਵੀਂ ਕਹੀ ਕਿ ਗੁਰੂ ਅੱਗੇ ਹੀ ਆਪਣੀ ਅਰਦਾਸ ਬੇਨਤੀ ਕਰੇ। ਔਰ ਛੇਵਾਂ ਬਚਨ ਕਿ ਗੁਰੂ ਕੀ ਹੀ ਪੂਜਾ ਕਰਨੀ, ਹੋਰ ਕਿਸੇ ਦੀ ਪੂਜਾ ਨਹੀਂ। ਸੱਤਵੀਂ ਨਿਸ਼ਾਨੀ ਮਹਾਂਪੁਰਖਾਂ ਨੇ ਵਰਣਨ ਕੀਤੀ ਹੈ, ਗੁਰੂ ਪੰਥ ਹੀ ਕੋ ਦਾਨੀ, ਗੁਰੂ ਕਾ ਸਿੱਖ ਗੁਰੂ ਪੰਥ ਦਾ ਹੀ ਦਾਨੀ ਬਣੇ। ਭਾਵ ਆਪਣੀ ਕਿਰਤ ਕਮਾਈ ਵਿੱਚੋਂ ਦਸਵੰਧ ਗੁਰੂ ਕੇ ਅਰਪਣ ਕਰੇ, ਗੁਰੂ ਪੰਥ ਦੀ ਚੜ੍ਹਦੀ ਕਲਾ ਦੇ ਵਾਸਤੇ, ਗੁਰਧਾਮਾਂ ਦੀ ਸੇਵਾ ਲਈ, ਗੁਰੂ ਘਰ ਦੇ ਲੰਗਰਾਂ ਲਈ, ਗੁਰਮਤ ਦੇ ਪ੍ਰਚਾਰ ਲਈ, ਔਰ ਇਸੇ ਤਰ੍ਹਾਂ ਲੋੜਵੰਦਾਂ ਦੀ ਮਦਦ ਕਰਦਿਆਂ ਹੋਇਆਂ ਗੁਰੂ ਪੰਥ ਦਾ ਹੀ ਗੁਰੂ ਕਾ ਸਿੱਖ ਦਾਨੀ ਬਣੇ। ਭਾਵੇਂ ਗੁਰੂ ਕੇ ਸਿੱਖ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਹਰ ਗਰੀਬ ਗੁਰਬੇ ਦੀ ਮਦਦ ਕਰਨ ਦਾ ਹੁਕਮ ਕੀਤਾ ਹੋਇਆ, ਆਗਿਆ ਕੀਤੀ ਹੋਈ ਹੈ, ਪਰ ਵਿਸ਼ੇਸ਼ ਤੌਰ 'ਤੇ ਪੰਥਕ ਕਾਰਜਾਂ ਵਾਸਤੇ ਆਪਣੀ ਧਨ ਦੌਲਤ ਦਾ ਅਰਪਣ ਕਰਨਾ, ਇਹ ਗੁਰੂ ਕੇ ਸਿੱਖ ਦਾ ਮੁੱਖ ਫਰਜ਼ ਸਤਿਗੁਰੂ ਮਹਾਰਾਜ ਜੀ ਨੇ ਕਿਹਾ ਹੈ। ਗੁਰਸਿੱਖੀ ਦੇ ਪ੍ਰਚਾਰ ਲਈ, ਪ੍ਰਸਾਰ ਲਈ, ਗੁਰਮਤ ਦੀ ਚੜ੍ਹਦੀ ਕਲਾ ਵਾਸਤੇ ਆਪਣਾ ਦਸਵੰਧ ਗੁਰੂ ਕੇ ਅਰਪਣ ਕਰਨਾ। ਸਾਧ ਸੰਗਤ ਜੀ, ਦਸਵੰਧ ਤੋਂ ਭਾਵ ਹੈ ਦਸਵਾਂ ਹਿੱਸਾ। ਜੋ ਗੁਰੂ ਕਾ ਸਿੱਖ ਕਮਾਉਂਦਾ ਹੈ ਉਸਦਾ ਦਸਵਾਂ ਹਿੱਸਾ ਗੁਰੂ ਕੀ ਗੋਲਕ ਦੇ ਵਿੱਚ ਪਾਉਣਾ, ਇਹ ਗੁਰਸਿੱਖ ਦਾ ਫਰਜ਼ ਬਣ ਆਉਂਦਾ ਹੈ। ਮਿਸਾਲ ਦੇ ਤੌਰ 'ਤੇ ਅਸੀਂ ਜੇ ਦਿਹਾੜੀ ਦਾ ਕੋਈ $100 ਵੀ ਕਮਾਇਆ ਤਾਂ ਉਹਦੇ ਵਿੱਚੋਂ ਦਸਾਂ ਉੱਪਰ ਸਾਡਾ ਕੋਈ ਹੱਕ ਨਹੀਂ। ਉਹ ਗੁਰੂ ਕੀ ਗੋਲਕ ਲਈ ਹੈ, ਉਹ ਗੁਰੂ ਪੰਥ ਲਈ ਹੈ, ਸਾਂਝੇ ਪੰਥਕ ਕਾਰਜਾਂ ਲਈ ਹੈ, ਜਾਂ ਇਸੇ ਤਰ੍ਹਾਂ ਗਰੀਬਾਂ ਗੁਰਬਿਆਂ ਦੀ ਮਦਦ ਦੇ ਵਾਸਤੇ ਹੈ। ਗੁਰੂ ਕਾ ਸਿੱਖ ਇਉਂ ਆਪਣਾ ਦਸਵੰਧ ਗੁਰੂ ਕੇ ਅਰਪਣ ਕਰਨ ਦਾ ਆਪਣਾ ਫਰਜ਼ ਜ਼ਰੂਰ ਬਰ ਜ਼ਰੂਰ ਪੂਰਾ ਕਰੇ, ਪਰ ਨਾਲ ਇਹ ਖਿਆਲ ਰੱਖੇ ਕਿ ਜੋ ਮੈਂ ਆਪਣਾ ਦਸਵੰਧ ਅਰਪਣ ਕਰਨਾ ਹੈ ਸਹੀ ਜਗ੍ਹਾ 'ਤੇ ਉਸ ਦੀ ਵਰਤੋਂ ਹੋਵੇ। ਐਸਾ ਨਾ ਹੋਵੇ ਕਿ ਕੋਈ ਨਾ ਕੋਈ ਜਿਹੜੇ ਸਵਾਰਥੀ ਤੱਤ ਹਨ ਉਹ ਇਸ ਮਾਇਆ ਦੀ ਦੁਰਵਰਤੋਂ ਕਰਦੇ ਹੋਣ, ਜਾਂ ਸਾਡੀ ਇਹ ਧਰਮ ਦੀ ਕਮਾਈ ਦੀ ਮਾਇਆ ਕਿਸੇ ਨਸ਼ੇ ਵਰਤਣ ਵਾਲੇ ਦੇ ਹੱਥ ਆਉਂਦੀ ਹੋਵੇ। ਨਸ਼ੇ ਪੀਣ ਲਈ ਕਿਸੇ ਨੂੰ ਦਾਨ ਦੇ ਦੇਣ ਦਾ ਵੀ ਨਸ਼ਾ ਪੀਣ ਜਿੰਨਾ ਹੀ ਪਾਪ ਮੰਨਿਆ ਗਿਆ। ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਰਹਿਤਨਾਮਿਆਂ ਅੰਦਰ ਸਾਨੂੰ ਇਹ ਵਿਸ਼ੇਸ਼ ਸਿੱਖਿਆ ਦਿੱਤੀ ਹੈ, ਗਰੀਬ ਦੀ ਮਦਦ ਤਾਂ ਕਰਨੀ ਪਰ ਨਸ਼ੇ ਵਗੈਰਾ ਵਰਤਣ ਵਾਲੇ ਦੀ ਕੋਈ ਮਦਦ ਨਹੀਂ, ਕੋਈ ਦਾਨ ਨਹੀਂ। ਬੜਾ ਸੁੰਦਰ ਇੱਕ ਬਚਨ ਗ੍ਰੰਥਾਂ ਵਿੱਚ ਆਇਆ ਹੈ, ਧੂਮਰ ਪਾਨ ਰਤੰ ਬਿਪਰੰ ਦਾਨ ਦਾਨ ਦਜੰਤੀ ਜੇ ਨਰਾ ਦਾਤਾ ਰੌਰਵੇ ਜਾਤੀਅੰ ਬ੍ਰਹਮਣ ਗ੍ਰਾਮ ਸੇ ਸੂਕਰ। ਇਸਦਾ ਰਹਿਤਨਾਮਿਆਂ ਦੇ ਵਿੱਚ ਉਲਥਾ ਕੀਤਾ ਗਿਆ ਹੈ, ਧੂਮਰ ਪਾਨੀਏ ਬਿਪਰ ਕਉ ਦੇਹੈ ਦਾਨ ਜੇ ਕੋਏ ਦਾਤਾ ਨਰਕੇ ਬਾਸ ਹੈ ਬਿਪਰ ਸੂਕਰ ਪੁਰ ਹੋਏ। ਕਿਸੇ ਤੰਬਾਕੂ ਵਰਤਣ ਵਾਲੇ ਨੂੰ, ਚਾਹੇ ਕਿਸੇ ਵੀ ਰੂਪ ਵਿੱਚ ਤੰਬਾਕੂ ਇਤਿਆਦਿਕ ਦੀ ਕੋਈ ਵਰਤੋਂ ਕਰਦਾ, ਉਸ ਨੂੰ ਜੇ ਕੋਈ ਦਾਨ ਦਿੰਦਾ ਹੈ ਤਾਂ ਦਾਨ ਦੇਣ ਵਾਲਾ ਨਰਕਾਂ ਦਾ ਭਾਗੀ ਬਣਦਾ ਹੈ। ਔਰ ਤੰਬਾਕੂ ਪੀਣਾ ਜਿਹੜਾ ਦਾਨ ਲੈਣ ਵਾਲਾ ਹੈ ਉਹ ਸੂਰ ਵਗੈਰਾ ਟੇਢੀਆਂ ਜੂਨਾਂ ਦੇ ਵਿੱਚ ਪੈਂਦਾ ਹੈ। ਇਸ ਲਈ ਦਾਨ ਗੁਰੂ ਪੰਥ ਦੀ ਚੜ੍ਹਦੀ ਕਲਾ ਦੇ ਵਾਸਤੇ ਆਪਣਾ ਗੁਰੂ ਕੇ ਖਾਲਸੇ ਨੇ ਦੇਣਾ। ਗੁਰੂ ਪੰਥ ਹੀ ਕੋ ਦਾਨੀ, ਗੁਰੂ ਪੰਥ ਦਾ ਹੀ ਦਾਨੀ ਬਣੇ। ਐਸਾ ਨਾ ਹੋਵੇ ਜਿਵੇਂ ਕਈ ਕੇਵਲ ਤੇ ਕੇਵਲ ਦੁਨੀਆਂ ਦੇ ਵਿੱਚ ਦੂਸਰੀਆਂ ਕੋਈ ਸਰਕਾਰਾਂ ਦੇ ਕੋਲ ਜਾਂ ਹੋਰ ਸੁਸਾਇਟੀਆਂ ਦੇ ਵਿੱਚ ਆਪਣਾ ਰੋਹਬ ਜਿਹਾ ਬਣਾਉਣ ਵਾਸਤੇ, ਆਪਣੀ ਬੱਲੇ ਬੱਲੇ ਕਰਵਾਉਣ ਵਾਸਤੇ। ਜਿਹੜੇ ਖੁਦ ਖਾਲਸਾ ਪੰਥ ਦੇ ਪਰਿਵਾਰ ਕੋਈ ਸ਼ਹੀਦ ਪਰਿਵਾਰ ਰੁਲਦੇ ਫਿਰਦੇ ਨੇ, ਉਹਨਾਂ ਦੀ ਪਰਵਾਹ ਕੋਈ ਨਹੀਂ ਅਤੇ ਦੂਸਰਿਆਂ ਦੀ ਜਾ ਕੇ ਮਦਦ ਕਰਨੀ। ਭਾਵੇਂ ਸਰਬੱਤ ਦਾ ਭਲਾ ਗੁਰੂ ਕਾ ਸਿੱਖ ਮੰਗਦਾ ਹੈ, ਪਰ ਜਿਨ੍ਹਾਂ ਨੇ ਕੌਮ ਲਈ ਸ਼ਹਾਦਤਾਂ ਪ੍ਰਾਪਤ ਕੀਤੀਆਂ ਉਹਨਾਂ ਪਰਿਵਾਰਾਂ ਦੀ ਸਾਰ ਸੰਭਾਲ ਕਰਨੀ, ਇਹ ਵੀ ਤਾਂ ਸਾਡਾ ਹੀ ਫਰਜ਼ ਬਣ ਆਉਂਦਾ ਹੈ। ਉਹ ਸਾਡੇ ਪਰਿਵਾਰ ਤਾਂ ਰੁਲਦੇ ਹੋਣ ਅਤੇ ਅਸੀਂ ਹੋਰ ਪਾਸੇ ਜਾ ਕੇ ਆਪਣੀ ਮਾਇਆ ਖਰਚ ਕਰਕੇ ਅਤੇ ਅਖਬਾਰਾਂ ਵਿੱਚ ਫੋਟੋਆਂ ਲਵਾ ਲਈਏ ਜਾਂ ਹੋਰ ਤਰ੍ਹਾਂ ਤਰ੍ਹਾਂ ਦੇ ਖਿਆਲਾਂ ਵਿੱਚ ਪਰਚੇ ਰਹੀਏ, ਇਹ ਗੱਲ ਸੋਭਦੀ ਨਹੀਂ। ਗੁਰੂ ਕਾ ਸਿੱਖ ਗੁਰੂ ਪੰਥ ਦਾ ਹੀ ਦਾਨੀ ਹੋਵੇ। ਇਹ ਸੱਤਵਾਂ ਗੁਰੂ ਕੇ ਸਿੱਖ ਦਾ ਵਿਸ਼ੇਸ਼ ਗੁਣ ਵਰਣਨ ਕੀਤਾ ਹੈ। ਅੱਠਵੀਂ ਗੱਲ, ਗੁਰੂ ਕੀ ਕਹਾਣੀ ਜਾਣੀ। ਗੁਰੂ ਕਾ ਸਿੱਖ ਗੁਰੂ ਕੀਆਂ ਕਹਾਣੀਆਂ ਜਾਣਨ ਵਾਲਾ ਹੋਵੇ, ਗੁਰ ਇਤਿਹਾਸ ਦੇ ਨਾਲ ਪ੍ਰੇਮ ਕਰੇ। ਹਜ਼ੂਰ ਗੁਰਬਾਣੀ ਵਿੱਚ ਫਰਮਾਨ ਕਰਦੇ ਹਨ, ਬਾ ਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ। ਬਾਬੇ ਸਤਿਗੁਰੂ ਨਾਨਕ ਦੇਵ ਜੀ ਦੇ ਦਰ ਦੀਆਂ ਜਿਹੜੀਆਂ ਕਥਾ ਕਹਾਣੀਆਂ ਹਨ, ਇਹ ਪੁੱਤਰਾਂ ਤੋਂ ਸਪੁੱਤਰ ਬਣਾ ਦਿੰਦੀਆਂ ਨੇ। ਭਾਵ ਸਿੱਖ ਦੇ ਮਨ ਵਿੱਚ ਸ਼ਰਧਾ ਭਾਵਨਾ ਦੀ ਪਰਪੱਕਤਾ ਕਰਕੇ ਇਹ ਗੁਰੂ ਕੇ ਇਤਿਹਾਸ ਦੀਆਂ ਕਥਾਵਾਂ ਜੋ ਹਨ, ਇਹ ਮਨ ਦੇ ਅੰਦਰ ਗੁਰਸਿੱਖੀ ਦੀ ਪਰਪੱਕਤਾ ਕਰ ਦਿੰਦੀਆਂ ਨੇ। ਪਰ ਸਦਾ ਗੁਰਮਤ ਦੀਆਂ ਕਹਾਣੀਆਂ ਨੂੰ ਸ਼ਰਧਾ ਭਾਵਨਾ ਨਾਲ ਵਿਚਾਰੀਏ, ਸ਼ੰਕਾਵਾਦੀ ਬਿਰਤੀ ਦੇ ਨਾਲ ਨਹੀਂ। ਅੱਜ ਸਾਡੇ ਵਿੱਚ ਬੜੀ ਵੱਡੀ ਘਾਟ ਪੈ ਚੁੱਕੀ ਹੈ ਆਪਣਾ ਇਤਿਹਾਸ ਪੜ੍ਹਨ ਦੇ ਵੱਲੋਂ, ਇਤਿਹਾਸ ਸੁਣਨ ਦੇ ਵੱਲੋਂ, ਇਤਿਹਾਸ ਦੀ ਵਿਚਾਰ ਕਰਨ ਦੇ ਵੱਲੋਂ ਅਸੀਂ ਬੜੇ ਅਵੇਸਲੇ ਹਾਂ। ਬੜਾ ਸੁੰਦਰ ਕਿਸੇ ਕਵੀ ਨੇ ਕਿਹਾ, ਯਾਦਾਂ ਰੱਖਣਾ ਚਾਹੇ ਹਰਦਮ, ਤਾਜ਼ਾ ਰੱਖਣਾ ਚਾਹੇ ਹਰਦਮ ਜੇ ਸੀਨੇ ਦੇ ਸੱਲਾਂ ਨੂੰ, ਕਦੇ ਕਦੇ ਮੁੜ ਪੜ੍ਹ ਛੱਡਿਆ ਕਰ ਇਹਨਾਂ ਪੁਰਾਣੀਆਂ ਗੱਲਾਂ ਨੂੰ। ਸਾਡਾ ਇਤਿਹਾਸ ਸਾਰੀਆਂ ਕੌਮਾਂ ਨਾਲੋਂ ਕੀਮਤੀ ਇਤਿਹਾਸ ਹੈ। ਸਾਡੇ ਪਰਮ ਪਵਿੱਤਰ ਇਤਿਹਾਸ ਦੇ ਵਿੱਚ ਸਾਨੂੰ ਸਾਡੇ 10 ਗੁਰੂ ਸਾਹਿਬਾਨ ਦੇ ਜੀਵਨ ਚਰਿੱਤਰ ਦੇ ਦਰਸ਼ਨ, ਉਹਨਾਂ ਦੇ ਉਪਦੇਸ਼ਾਂ ਦਾ ਗਿਆਨ ਪ੍ਰਾਪਤ ਹੁੰਦਾ ਹੈ, ਔਰ ਬੜੀ ਸੁੰਦਰ ਸਿੱਖਿਆ ਇਤਿਹਾਸ ਦੀ ਕਥਾ ਦੇ ਵਿੱਚੋਂ ਸਾਨੂੰ ਮਿਲਦੀ ਹੈ। ਸਾਡੇ ਇਸ ਇਤਿਹਾਸ ਦੇ ਅੰਦਰ ਸਤਿਗੁਰੂ ਮਹਾਰਾਜ ਜੀ ਦੀ ਬਖਸ਼ਿਸ਼ ਕੀਤੀ ਸਿੱਖਿਆ ਨੂੰ ਕਮਾਉਣ ਵਾਲੇ ਬ੍ਰਹਮ ਗਿਆਨੀ ਮਹਾਂਪੁਰਖ ਸਾਡੀ ਰਹਿਨੁਮਾਈ ਕਰਦੇ ਹਨ। ਸਾਡੇ ਇਤਿਹਾਸ ਅੰਦਰ ਧਰਮ ਲਈ, ਕੌਮ ਲਈ ਔਰ ਮਨੁੱਖਤਾ ਦੇ ਵਾਸਤੇ ਸ਼ਾਂਤਮਈ ਸ਼ਹਾਦਤਾਂ ਦੇਣ ਵਾਲੇ ਮਹਾਨ ਗੁਰਮੁਖਾਂ ਪਿਆਰਿਆਂ ਦੇ ਦਰਸ਼ਨ ਦੀ ਦਾਲ ਸਾਨੂੰ ਹੁੰਦੇ ਨੇ। ਸਾਡੇ ਇਸ ਇਤਿਹਾਸ ਦੇ ਅੰਦਰ ਕੌਮ ਦੀ ਚੜ੍ਹਦੀ ਕਲਾ ਲਈ, ਧਰਮ ਔਰ ਮਨੁੱਖਤਾ ਦੇ ਭਲੇ ਲਈ ਮੈਦਾਨੇ ਜੰਗ ਵਿੱਚ ਜੂਝ ਕੇ ਸ਼ਹਾਦਤਾਂ ਜਾਂ ਜਿੱਤਾਂ ਪ੍ਰਾਪਤ ਕਰਨ ਵਾਲੇ ਸੂਰਬੀਰਾਂ ਦੇ ਦਰਸ਼ਨ ਦੀਦਾਰ ਹੁੰਦੇ ਨੇ। ਸਾਡਾ ਇਤਿਹਾਸ ਹੀ ਸਾਨੂੰ ਦੱਸਦਾ ਹੈ ਕਿ ਸਾਡੇ ਵਡੇਰਿਆਂ ਨੇ ਸਿਰਾਂ ਤੋਂ ਖੋਪਰ ਤਾਂ ਉਤਾਰ ਲਏ ਪਰ ਕੇਸ ਕਟਾਉਣੇ ਪ੍ਰਵਾਨ ਨਹੀਂ ਕੀਤੇ। ਸਾਡਾ ਇਤਿਹਾਸ ਹੀ ਦੱਸਦਾ ਹੈ ਕਿ 7.25 ਅਤੇ 9.25 ਸਾਲ ਦੀਆਂ ਨੰਨੀਆਂ ਨੰਨੀਆਂ ਜਿੰਦਾਂ, ਉਮਰਾਂ ਭਾਵੇਂ ਨਿਆਣੀਆਂ ਪਰ ਮੱਤਾਂ ਉੱਚੀਆਂ, ਨੀਹਾਂ ਵਿੱਚ ਕੰਧਾਂ ਵਿੱਚ ਆਪਣਾ ਆਪਾ ਚੜਵਾ ਕੇ ਸ਼ਹਾਦਤ ਦੇ ਜਾਮ ਤਾਂ ਪੀ ਲਏ ਪਰ ਧਰਮ ਨਹੀਂ ਤਿਆਗਿਆ। ਸਾਡਾ ਇਤਿਹਾਸ ਹੀ ਸਾਨੂੰ ਦੱਸਦਾ ਹੈ ਕਿ ਸਾਡੇ ਵੱਡੇ ਵਡੇਰਿਆਂ ਨੇ ਜ਼ਿੰਦਗੀ ਦੀਆਂ ਕਹੀਆਂ ਜਾਣ ਵਾਲੀਆਂ ਮੁੱਢਲੀਆਂ 3 ਲੋੜਾਂ, ਕੁੱਲੀ ਗੁੱਲੀ ਜੁੱਲੀ, ਤਿੰਨਾਂ ਤੋਂ ਵਾਂਝੇ ਰਹਿ ਕੇ ਜੰਗਲਾਂ ਵਿੱਚ ਆਪਣੇ ਦਿਨ ਬਤੀਤ ਕਰਦਿਆਂ ਹੋਇਆਂ ਕਿਵੇਂ ਸਿੱਖੀ ਸਿਦਕ ਨੂੰ ਕਾਇਮ ਰੱਖਿਆ ਹੈ। ਲਾਲਚਾਂ ਦੇ ਅੰਬਾਰ ਸਾਹਮਣੇ ਪਏ ਸਨ ਕਿ ਜੇ ਕੋਈ ਸਿੱਖ ਸਿੱਖੀ ਨੂੰ ਛੱਡ ਕੇ ਦੀਨ ਇਸਲਾਮ ਕਬੂਲ ਕਰ ਲਵੇ ਉਹ ਚੰਗੇ ਮਹਿਲਾਂ ਦੇ ਵਿੱਚ ਰਹਿ ਸਕੇਗਾ, ਧਨ ਦੌਲਤ ਦੇ ਆਨੰਦ ਮਾਣ ਸਕੇਗਾ, ਔਰ ਇਸੇ ਪ੍ਰਕਾਰ ਸਰੀਰਕ ਸੁੱਖ ਭੋਗ ਸਕੇਗਾ, ਰਾਜ ਭਾਗ ਦੀ ਪ੍ਰਾਪਤੀ ਵੀ ਮਿਲ ਸਕਦੀ ਹੈ। ਪਰ ਇਹ ਕੋਈ ਇਤਿਹਾਸ ਵਿੱਚ ਇੱਕ ਵੀ ਸਾਡੀ ਮਿਸਾਲ ਐਸੀ ਨਹੀਂ ਕਿ ਕਿਸੇ ਗੁਰੂ ਕੇ ਸਿੱਖ ਨੇ ਭੁੱਖਣ ਭਾਣੇ ਨੰਗੇ ਤਿਹਾਏ ਔਰ ਜੰਗਲਾਂ ਵਿੱਚ ਰਹਿਣ ਵਾਲੀ ਦੁੱਖਾਂ ਭਰੀ ਜ਼ਿੰਦਗੀ ਨੂੰ ਛੱਡ ਕੇ ਧਰਮ ਤਿਆਗਣ ਦੀ ਸ਼ਰਤ 'ਤੇ ਸੁੱਖਾਂ ਭਰੀ ਜ਼ਿੰਦਗੀ ਨੂੰ ਤਰਜੀਹ ਦਿੱਤੀ ਹੋਵੇ। ਇੱਕ ਵੀ ਇਤਿਹਾਸ ਨਹੀਂ। ਇਹ ਸਾਡਾ ਇਤਿਹਾਸ ਸਾਨੂੰ ਪ੍ਰੇਰਨਾ ਦਿੰਦਾ ਹੈ ਕਿ ਸਾਡੇ ਵੱਡੇ ਵਡੇਰਿਆਂ ਨੇ ਸਿੱਖੀ ਕਿੰਨੇ ਮਹਿੰਗੇ ਮੁੱਲ ਲਈ ਅਤੇ ਕਿੰਨੀ ਮਹਿੰਗੀ ਕੀਮਤ ਤਾਰ ਕੇ ਇਸ ਨੂੰ ਕਾਇਮ ਰੱਖਿਆ। ਸਿੱਖੀ ਦੀ ਮਹਾਨਤਾ ਸਾਡੇ ਇਤਿਹਾਸ ਵਿੱਚੋਂ ਉਜਾਗਰ ਹੁੰਦੀ ਹੈ। ਪਰ ਅਸੀਂ ਆਪਣੇ ਇਤਿਹਾਸ ਤੋਂ ਅਵੇਸਲੇ ਅਣਭੋਲ ਆਪਣੇ ਵਿਰਸੇ ਨੂੰ ਗਵਾਈ ਜਾਂਦੇ ਹਾਂ। ਇੱਕ ਵਾਰਤਾ ਯਾਦ ਆਉਂਦੀ ਹੈ, ਮਹਾਨ ਢਾਡੀ ਜਿਨ੍ਹਾਂ ਨੂੰ ਢਾਡੀਆਂ ਦੇ ਬਾਬਾ ਬੋੜ ਵੀ ਕਿਹਾ ਜਾਵੇ, ਗਿਆਨੀ ਸੋਹਣ ਸਿੰਘ ਜੀ ਸੀਤਲ ਇੰਗਲੈਂਡ ਵਿਖੇ ਧਰਮ ਪ੍ਰਚਾਰ ਦੇ ਦੌਰੇ 'ਤੇ ਗਏ। ਚੰਗਾ ਗੁਰਸਿੱਖ ਪਰਿਵਾਰ, ਉਹ ਗੁਰਮੁਖ ਪਿਆਰਾ ਆ ਕੇ ਗਿਆਨੀ ਜੀ ਦੇ ਕੋਲ ਬੇਨਤੀ ਕਰਨ ਲੱਗਾ, ਗਿਆਨੀ ਜੀ ਮੈਨੂੰ ਬੜਾ ਵੱਡਾ ਇੱਕ ਦੁੱਖ ਹੈ, ਇੱਕੋ ਇੱਕ ਮੇਰਾ ਪੁੱਤਰ ਹੈ ਅਤੇ ਉਹ ਸਿੱਖੀ ਨੂੰ ਛੱਡ ਕੇ ਈਸਾਈ ਧਰਮ ਵੱਲੇ ਪ੍ਰੇਰਿਤ ਹੋ ਗਿਆ, ਈਸਾਈ ਬਣਨਾ ਚਾਹੁੰਦਾ, ਕੁਝ ਸਮਝਾਓ। ਗਿਆਨੀ ਸੋਹਣ ਸਿੰਘ ਜੀ ਨੇ ਸੋ ਉਸ ਨੂੰ ਆਪਣੇ ਕੋਲ ਬੁਲਾਇਆ, ਕਹਿਣ ਲੱਗੇ, ਬੇਟਾ ਇਹ ਦੱਸ, ਤੈਨੂੰ ਈਸਾਈ ਧਰਮ ਦੇ ਵਿੱਚ ਐਸੀ ਕਿਹੜੀ ਗੱਲ ਚੰਗੀ ਲੱਗੀ ਕਿ ਤੂੰ ਆਪਣਾ ਧਰਮ ਛੱਡ ਕੇ ਉਹ ਧਰਮ ਜੋ ਹੈ ਉਹ ਗ੍ਰਹਿਣ ਕਰਨਾ ਚਾਹੁੰਦਾ? ਕਹਿਣ ਲੱਗਾ ਜੀ, ਹਜ਼ਰਤ ਈਸਾ ਜੀ ਦੀ ਸ਼ਹਾਦਤ ਔਰ ਉਹਨਾਂ ਦੇ ਇਉਂ ਸਰਬਸਾਂਝੀ ਵਾਲਤਾ ਦੇ ਜਿਹੜੇ ਅਸੂਲ ਨੇ ਇਹ ਮੈਨੂੰ ਬੜੇ ਚੰਗੇ ਲੱਗੇ, ਮੈਨੂੰ ਇਹਨਾਂ ਗੱਲਾਂ ਨੇ ਪ੍ਰਭਾਵਿਤ ਕੀਤਾ, ਮੈਂ ਤਾਂ ਇਹ ਸਟੈਪ ਚੁੱਕਣਾ ਚਾਹੁੰਦਾ ਹਾਂ। ਸੀਤਲ ਜੀ ਕਹਿਣ ਲੱਗੇ, ਬੇਟਾ ਤੂੰ ਆਪਣਾ ਇਤਿਹਾਸ ਪੜ੍ਹਿਆ, ਇੱਕ ਈਸਾ ਦੀ ਸ਼ਹਾਦਤ ਤੋਂ ਤੂੰ ਪ੍ਰਭਾਵਿਤ ਹੋ ਰਿਹਾ, ਆਪਣੇ ਇਤਿਹਾਸ ਅੰਦਰ ਤਾਂ ਲੱਖਾਂ ਹੀ ਐਸੇ ਈਸਾ ਹਨ, ਆਪਣੇ ਇਤਿਹਾਸ ਤੋਂ ਤੂੰ ਜਾਣੂ ਹੈ, ਕਦੀ ਪੜ੍ਹਿਆ ਹੈ? ਕਹਿਣ ਲੱਗਾ, ਨਹੀਂ ਸਿੱਖ ਇਤਿਹਾਸ ਮੈਂ ਨਹੀਂ ਪੜ੍ਹਿਆ। ਆਪਣੇ ਕੋਲੋਂ ਕੁਝ ਪੁਸਤਕਾਂ ਦਿੱਤੀਆਂ, ਕਹਿਣ ਲੱਗੇ, ਐ ਲੈ ਇਹਨਾਂ ਨੂੰ ਚੰਗੀ ਤਰ੍ਹਾਂ ਪੜ੍ਹੀ, ਅਧਿਐਨ ਕਰੀ, ਮੈਂ ਅਗਲੇ ਸਾਲ ਫੇਰ ਆਉਣਾ ਹੈ, ਜੇ ਤੇਰੇ ਚਿੱਤ ਦੀ ਤਸੱਲੀ ਨਾ ਹੋਵੇ ਅਤੇ ਤੈਨੂੰ ਇਹ ਸਿੱਖ ਧਰਮ ਚੰਗਾ ਨਾ ਲੱਗਦਾ ਹੋਵੇ, ਮੈਂ ਅਗਲੇ ਸਾਲ ਤੈਨੂੰ ਖੁਦ ਪਾਦਰੀ ਦੇ ਕੋਲ ਲੈ ਕੇ ਜਾਵਾਂਗਾ ਔਰ ਤੈਨੂੰ ਈਸਾਈਅਤ ਵਿੱਚ ਆਪਣੇ ਹੱਥੀਂ ਸ਼ਾਮਿਲ ਕਰਾਵਾਂਗਾ। ਸੋ ਕੁਝ ਮੰਨਣ ਦੇ ਵਿੱਚ ਆਈ ਨੌਜਵਾਨ ਦੇ ਉਹ ਗੱਲ, ਇਤਿਹਾਸ ਲੈ ਕੇ ਪੜ੍ਹਨਾ ਸ਼ੁਰੂ ਕੀਤਾ। ਜਿਸ ਵੇਲੇ ਪੜ੍ਹਦਾ ਗਿਆ ਅੱਖਾਂ ਖੁੱਲਦੀਆਂ ਗਈਆਂ, ਮਨ ਅੰਦਰ ਆਪਣੀ ਸੋਚ 'ਤੇ ਪਛਤਾਵਾ ਵੀ ਹੋਣ ਲੱਗਾ ਅਤੇ ਜਦ ਅਗਲੇ ਸਾਲ ਗਿਆਨੀ ਸੋਹਣ ਸਿੰਘ ਸੀਤਲ ਜੀ ਫਿਰ ਧਰਮ ਪ੍ਰਚਾਰ ਵਾਸਤੇ ਇੰਗਲੈਂਡ ਵਿਖੇ ਗਏ, ਉਸ ਨੇ ਖੁਦ ਪਹੁੰਚ ਕੇ ਬੇਨਤੀ ਕੀਤੀ, ਮੈਨੂੰ ਜਲਦੀ ਤੋਂ ਜਲਦੀ ਅੰਮ੍ਰਿਤ ਛਕਾਉਣ ਦਾ ਪ੍ਰਬੰਧ ਕੀਤਾ ਜਾਵੇ। ਸੋ ਸਾਧ ਸੰਗਤ ਜੀ, ਆਪਣਾ ਇਤਿਹਾਸ ਪੜ੍ਹਨਾ ਅਤੇ ਵਿਚਾਰਨਾ ਕੌਮਾਂ ਦੀ ਜਿੰਦ ਜਾਨ ਹੋਇਆ ਕਰਦਾ ਹੈ। ਅੱਜ ਸਾਡੇ ਘਰਾਂ ਅੰਦਰ ਤਰ੍ਹਾਂ ਤਰ੍ਹਾਂ ਦੇ ਮੈਗਜ਼ੀਨ ਤਾਂ ਆਉਂਦੇ ਨੇ, ਦੁਨਿਆਵੀ ਗੱਲਾਂ ਦੇ ਨਾਲ ਭਰੇ ਹੋਏ, ਕੁਝ ਫਿਲਮਾਂ ਦੇ ਖਿਆਲਾਂ ਦੇ, ਕੁਝ ਹੋਰ ਤਰ੍ਹਾਂ ਤਰ੍ਹਾਂ ਦੇ ਖਿਆਲਾਂ ਦੇ, ਉਹਨਾਂ 'ਤੇ ਕੀਤਾ ਹੋਇਆ ਖਰਚ ਸਾਨੂੰ ਜੋ ਹੈ ਉਹ ਦੁਖਦਾ ਨਹੀਂ। ਸਾਡੇ ਘਰ ਸ਼ਰਾਬਾਂ ਦੀਆਂ ਬੋਤਲਾਂ ਜਿਹੜੀਆਂ ਪਈਆਂ ਨੇ ਉਹ ਖਰਚ ਜਿੰਨਾ ਮਰਜ਼ੀ ਕਰ ਦੇਈਏ ਸਾਨੂੰ ਉਹ ਭਾਰਾ ਨਹੀਂ ਲੱਗਦਾ, ਪਰ ਜੇ ਇਤਿਹਾਸ ਪੜ੍ਹਨ ਦੀ ਸੋ ਗੱਲ ਆਉਂਦੀ ਹੈ, ਸਾਡੇ ਇੱਕ ਬੜਾ ਘੜਿਆ ਘੜਾਇਆ ਬਹਾਨਾ ਹੁੰਦਾ ਹੈ ਜੀ ਇਤਿਹਾਸਕ ਪੁਸਤਕਾਂ ਮਹਿੰਗੀਆਂ ਬਹੁਤ ਨੇ, ਸਾਨੂੰ ਸਾਡਾ ਇਤਿਹਾਸ ਜੋ ਹੈ ਉਸ ਦੀ ਮਹਿੰਗਾਈ ਦਾ ਪਤਾ ਨਹੀਂ, ਕੇਵਲ ਕਾਗਜ਼ ਦੀ ਜਿਹੜੀ ਬਣੀ ਪੁਸਤਕ ਹੈ ਉਸ ਦੀ ਮਹਿੰਗਾਈ ਆਪਾਂ ਆਪਣੇ ਮਨ ਵਿੱਚ ਖਿਆਲ ਕਰ ਲੈਂਦੇ ਹਾਂ। ਫਿਰ ਸਾਡੇ ਕੋਲ ਉਹ ਰਸਾਲੇ ਪੜ੍ਹਨ ਦਾ ਜਾਂ ਹੋਰ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਦੇ ਵਿੱਚ ਪਰਚਣ ਦਾ, ਫੋਕੀਆਂ ਬਹਿਸਾਂ ਵਿੱਚ ਪੈਣ ਦਾ, ਤਰ੍ਹਾਂ ਤਰ੍ਹਾਂ ਦੇ ਸ਼ੰਕੇ ਖੜੇ ਕਰਨ ਦਾ ਅਤੇ ਉਹਨਾਂ ਸ਼ੰਕਿਆਂ 'ਤੇ ਟਾਕ ਸ਼ੋਅ ਵਗੈਰਾ ਕਰਨ ਦਾ ਸੁਣਨ ਦਾ ਟਾਈਮ ਤਾਂ ਹੈ, ਸ਼ਰਧਾ ਭਾਵਨਾ ਪ੍ਰੇਮ ਨਾਲ ਇਤਿਹਾਸ ਪੜ੍ਹਨ ਦਾ ਸਾਡੇ ਕੋਲ ਵਕਤ ਨਹੀਂ, ਸਾਡੀ ਕਮਜ਼ੋਰੀ ਦੀ ਨਿਸ਼ਾਨੀ ਹੈ। ਖੁਦ ਇਤਿਹਾਸ ਤੋਂ ਜਾਣੂ ਹੋਈਏ, ਆਪਣੇ ਬੱਚਿਆਂ ਨੂੰ ਆਪਣੇ ਇਤਿਹਾਸ ਤੋਂ ਆਪਣੇ ਵਿਰਸੇ ਨੂੰ ਜਾਣੂ ਕਰਾਈਏ। ਜਿਸ ਨੇ ਇਤਿਹਾਸ ਨੂੰ ਗਾਹ ਨਾਲ ਪੜ੍ਹਿਆ ਅਤੇ ਵਾਚਿਆ ਪਰ ਸ਼ਰਧਾ ਭਾਵਨਾ ਨਾਲ, ਸ਼ੰਕਾਵਾਦੀ ਬਿਰਤੀ ਨਾਲ ਨਹੀਂ, ਸ਼ਰਧਾ ਭਾਵਨਾ ਨਾਲ ਇਤਿਹਾਸ ਨੂੰ ਪੜ੍ਹਨਾ ਅਤੇ ਵਾਚਣਾ, ਇਹਦੇ ਨਾਲ ਹਿਰਦੇ ਵਿੱਚ ਸਿੱਖੀ ਦੀ ਪਰਪੱਕਤਾ ਹੁੰਦੀ ਆ ਔਰ ਕੌਮ ਦੀ ਚੜ੍ਹਦੀ ਕਲਾ ਦਾ ਬੰਧ ਨੂੰ ਬੱਝਦਾ ਹੈ। ਇਸ ਲਈ ਗੁਰੂ ਕੇ ਸਿੱਖ ਦਾ ਕਰਮ ਹੈ ਕਿ ਗੁਰੂ ਕੀ ਕਹਾਣੀ ਜਾਣੀ, ਗੁਰੂ ਕੀਆਂ ਕਹਾਣੀਆਂ ਜਾਣਨ ਦਾ ਸ਼ੌਂਕ ਮਨ ਅੰਦਰ ਹੋਵੇ। ਕਈ ਵਾਰ ਐਸਾ ਕਈਆਂ ਆਪਣੇ ਗੁਰਸਿੱਖ ਵੀਰਾਂ ਦਾ ਸੁਭਾਅ ਤੱਕਿਆ ਹੈ ਕਿ ਕਥਾ ਕੀਰਤਨ ਦਾ ਪ੍ਰਵਾਹ ਜਦੋਂ ਸੰਗਤ ਵਿੱਚ ਚੱਲਦਾ ਹੈ ਉਦੋਂ ਤਾਂ ਬੈਠ ਕੇ ਆਨੰਦ ਨਾਲ ਸਰਵਣ ਕਰਦੇ ਨੇ ਅਤੇ ਜਦ ਕੋਈ ਕਵੀਸ਼ਰ ਜਾਂ ਢਾਡੀ ਸਿੰਘ ਇਤਿਹਾਸ ਸੁਣਾਉਣ ਵਾਲਾ ਹੋਵੇ ਉਦੋਂ ਉੱਠ ਕੇ ਚਲੇ ਜਾਂਦੇ ਨੇ ਜੀ ਆਪਾਂ ਤਾਂ ਬਾਣੀ ਪੜ੍ਹਨੀ, ਸਿਮਰਨ ਕਰਨਾ, ਇਹ ਕਥਾ ਇਹ ਇਤਿਹਾਸ ਸੁਣਨਾ ਇਹ ਸਾਨੂੰ ਨਹੀਂ ਚੰਗਾ ਲੱਗਦਾ। ਬੜੀ ਵੱਡੀ ਭੁੱਲ ਹੈ। ਗੁਰਬਾਣੀ ਆਤਮਾ, ਇਤਿਹਾਸ ਸਰੀਰ ਹੈ। ਗੁਰਬਾਣੀ ਸਾਨੂੰ ਸਾਡਾ ਜੀਵਨ ਸੁਚੱਜੇ ਢੰਗ ਨਾਲ ਜਿਉਣ ਦੀ ਸੇਧ ਦਿੰਦੀ ਹੈ ਅਤੇ ਉਹ ਗੁਰਮੁਖ ਪਿਆਰੇ ਜਿਨ੍ਹਾਂ ਨੇ ਗੁਰਬਾਣੀ ਨੂੰ ਜੀਵਿਆ ਆਪਣੇ ਜੀਵਨ ਦੇ ਵਿੱਚ, ਗੁਰਬਾਣੀ ਮੁਤਾਬਕ ਆਪਣੀ ਜ਼ਿੰਦਗੀ ਬਤੀਤ ਕੀਤੀ, ਉਹਨਾਂ ਗੁਰਮੁਖਾਂ ਪਿਆਰਿਆਂ ਇਤਿਹਾਸ ਸਰਜਿਆ, ਉਹਨਾਂ ਤੋਂ ਪ੍ਰੇਰਨਾ ਮਿਲਦੀ ਹੈ ਕਿ ਗੁਰਬਾਣੀ ਮੰਨੀ ਕਿਵੇਂ ਜਾਂਦੀ ਹੈ, ਗੁਰਬਾਣੀ ਦੇ ਮੁਤਾਬਕ ਜੀਵਨ ਢਾਲਿਆ ਕਿਵੇਂ ਜਾਂਦਾ ਹੈ। ਇਹ ਉਹਨਾਂ ਗੁਰਮੁਖਾਂ ਪਿਆਰਿਆਂ ਦੇ ਇਤਿਹਾਸ ਤੋਂ ਹੀ ਪ੍ਰੇਰਨਾ ਮਿਲਦੀ ਹੈ। ਜ਼ਰੂਰੀ ਹੈ ਗੁਰਬਾਣੀ ਕਥਾ ਕੀਰਤਨ ਸੁਣਨ ਦੇ ਨਾਲ ਨਾਲ ਇਤਿਹਾਸ ਦੀ ਵਿਚਾਰ, ਇਤਿਹਾਸ ਦੀ ਕਥਾ, ਇਤਿਹਾਸ ਸਰਵਣ ਕਰਨਾ ਇਹ ਅਤਿਅੰਤ ਜ਼ਰੂਰੀ ਹੈ। ਇਹ ਗੁਰੂ ਕੇ ਸਿੱਖ ਦਾ ਜ਼ਰੂਰੀ ਫਰਜ਼ ਬਣ ਆਉਂਦਾ ਹੈ ਔਰ ਐਸੀ ਦ੍ਰਿਸ਼ਟੀ ਹੋਣੀ ਚਾਹੀਦੀ ਹੈ, ਐਸੀ ਗੁਰੂ ਕੇ ਸਿੱਖ ਦੀ ਭਾਵਨਾ ਸ਼ਰਧਾ ਹੋਣੀ ਚਾਹੀਦੀ ਹੈ। ਇਤਿਹਾਸ ਦਾ ਪ੍ਰੇਮੀ ਹੋਵੇ ਗੁਰੂ ਕਾ ਸਿੱਖ। ਗੁਰੂ ਪੰਥ ਹੀ ਕੋ ਦਾਨੀ ਗੁਰੂ ਕੀ ਕਹਾਣੀ ਜਾਨੀ। ਨੌਵੀਂ ਗੱਲ ਕਹੀ ਕਿ ਗੁਰੂ ਕੀ ਸ਼ੁੱਧ ਬਾਣੀ ਆਸ਼ੀ ਭਾਂਤ ਲਿਖ ਹੈ। ਗੁਰੂ ਕੀ ਜਿਹੜੀ ਸ਼ੁੱਧ ਸਰੂਪ ਬਾਣੀ ਹੈ, ਪਰਮੇਸ਼ਰ ਦਾ ਰੂਪ, ਗੁਰੂ ਕੀ ਇਸ ਪਰਮ ਪਵਿੱਤਰ ਬਾਣੀ ਨੂੰ ਗੁਰੂ ਕਾ ਸਿੱਖ ਆਪਣੇ ਹਿਰਦੇ ਵਿੱਚ ਚੰਗੀ ਤਰ੍ਹਾਂ ਲਿਖ ਲਵੇ, ਭਾਵ ਗੁਰੂ ਕੀ ਬਾਣੀ ਨੂੰ ਹਿਰਦੇ ਵਿੱਚ ਵਸਾਵੇ। ਐਸਾ ਪ੍ਰੇਮ ਹੋਵੇ ਗੁਰੂ ਕੀ ਬਾਣੀ ਨਾਲ, ਜਿਵੇਂ ਹਜ਼ੂਰ ਆਪ ਫੁਰਮਾਨ ਕਰਦੇ ਨੇ, ਸਤਿਗੁਰ ਕੀ ਬਾਣੀ ਸੱਤ ਸਰੂਪ ਹੈ, ਗੁਰਬਾਣੀ ਬਣੀ ਹੈ। ਗੁਰੂ ਕੀ ਬਾਣੀ ਸੱਤ ਪਰਮੇਸ਼ਰ ਦਾ ਸਰੂਪ ਹੈ, ਗੁਰਬਾਣੀ ਪੜ੍ਹਦਿਆਂ ਪੜ੍ਹਦਿਆਂ ਗੁਰਬਾਣੀ ਬਣ ਜਾਈਏ, ਗੁਰਬਾਣੀ ਦਾ ਰੂਪ ਹੋ ਜਾਈਏ। ਗੁਰਬਾਣੀ ਉੱਪਰ ਸ਼ੰਕੇ ਨਾ ਕਰੀਏ, ਕਿੰਤੂ ਨਾ ਕਰੀਏ, ਤਰਕਾਂ ਨਾ ਕਰੀਏ, ਸ਼ਰਧਾ ਭਾਵਨਾ ਦੇ ਨਾਲ ਗੁਰੂ ਕੀ ਬਾਣੀ ਦੇ ਨਾਲ ਆਪਣੇ ਚਿੱਤ ਦੀ ਬਿਰਤੀ ਨੂੰ ਜੋੜੀਏ। ਆਵਹ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵਹ ਸੱਚੀ ਬਾਣੀ, ਬਾਣੀ ਤਾਂ ਗਾਵਹ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਬਾਣੀ ਗੁਰਸਿੱਖ ਦੇ ਜੀਵਨ ਦਾ ਆਧਾਰ ਹੈ। ਮੈਂ ਗੁਰਬਾਣੀ ਆਧਾਰ ਹੈ, ਗੁਰਬਾਣੀ ਲਾਗ ਰਹਾਓ। ਜੋ ਸਾਡਾ ਇਤਿਹਾਸ ਸਾਡੇ ਵੱਡੇ ਵਡੇਰੇ ਨੇ ਸਿਰਜਿਆ, ਉਹ ਇਤਿਹਾਸ ਸਿਰਜਣ ਦੀ ਸਮਰੱਥਾ ਤਦ ਹੀ ਪ੍ਰਾਪਤ ਕਰ ਸਕੇ ਜਦ ਉਹਨਾਂ ਨੇ ਆਪਣੇ ਹਿਰਦੇ ਵਿੱਚ ਗੁਰੂ ਕੀ ਬਾਣੀ ਨੂੰ ਵਸਾਇਆ ਹੋਇਆ। ਗੁਰਬਾਣੀ ਦੀ ਘਾਟ ਅਨੁਸਾਰ ਘੜਿਆ ਹੋਇਆ ਜੀਵਨ ਦੁਨਿਆਵੀ ਲਾਲਚਾਂ ਵਿੱਚ ਨਹੀਂ ਡੋਲਦਾ। ਉਹ ਜੀਵਨ ਕਿਸੇ ਪ੍ਰਕਾਰ ਦੇ ਡਰ ਜਾਂ ਖੌਫ ਨੂੰ ਨਹੀਂ ਮੰਨਦਾ। ਧਰਮ ਦੀ ਛਾਵਾਂ ਤੋਂ ਹੱਸ ਹੱਸ ਉਹ ਜੀਵਨ ਕੁਰਬਾਨ ਤਾਂ ਹੋ ਜਾਂਦਾ ਹੈ, ਪਰ ਧਰਮ ਤੋਂ ਮੂੰਹ ਨਹੀਂ ਮੋੜਦਾ ਜਿਹੜਾ ਜੀਵਨ ਗੁਰਬਾਣੀ ਦੇ ਸੰਚੇ ਮੁਤਾਬਕ ਟਲਿਆ ਹੋਇਆ ਹੋਵੇ। ਇਸ ਲਈ ਗੁਰਬਾਣੀ ਨੂੰ ਜੀਵਨ ਦਾ ਆਧਾਰ ਮੰਨਦਿਆਂ ਹੋਇਆਂ ਜ਼ਰੂਰ ਪਰ ਜ਼ਰੂਰ ਗੁਰੂ ਕੇ ਸਿੱਖ ਨੇ ਗੁਰਬਾਣੀ ਦੇ ਨਾਲ ਜੁੜਨਾ, ਇਹ ਗੁਰਸਿੱਖ ਦੇ ਜੀਵਨ ਦੀ ਖਾਸ ਵਿਸ਼ੇਸ਼ਤਾ ਹੀ ਹੈ। ਫਿਰ ਅੱਗੇ ਫੁਰਮਾਨ ਹੈ, ਗੁਰੂ ਪੰਥ ਹੀ ਕੋ ਦਾਨੀ ਗੁਰੂ ਕੀ ਕਹਾਣੀ ਜਾਨੀ, ਗੁਰੂ ਹੀ ਕੀ ਸ਼ੁੱਧ ਬਾਣੀ ਆਸ਼ੀ ਭਾਂਤ ਲਿਖ ਹੈ। ਗੁਰੂ ਸੋਨਾ ਮਾਨੈ ਕੋਈ, ਗੁਰੂ ਕਾ ਸਿੱਖ ਗੁਰੂ ਦੇ ਬਰਾਬਰ ਹੋਰ ਕਿਸੇ ਨੂੰ ਨਾ ਮੰਨੇ। ਜੋ ਅਦਬ ਸਤਿਕਾਰ ਜੋ ਦਰਜਾ ਗੁਰੂ ਕਾ ਹੈ, ਉਹ ਦਰਜਾ ਉਹ ਅਦਬ ਸਤਿਕਾਰ ਹੋਰ ਕਿਸੇ ਨੂੰ ਨਾ ਦੇਵੇ। ਆਮ ਤੌਰ 'ਤੇ ਦੇਖਣ ਦੇ ਵਿੱਚ ਆਉਂਦਾ ਜੁਗੋ ਜੁਗ ਅਟਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਆਪਾਂ ਗੁਰੂ ਕਹਿੰਦੇ ਤਾਂ ਜ਼ਰੂਰ ਹਾਂ, ਪਰ ਖਿਮਾ ਕਰਨਾ ਆਪਾਂ ਗੁਰੂ ਮੰਨਦੇ ਨਹੀਂ। ਵਿਚਾਰ ਕਰਿਓ, ਕਹਿੰਦੇ ਜ਼ਰੂਰ ਹਾਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਗੁਰੂ ਨੇ, ਪਰ ਆਪਾਂ ਮੰਨਦੇ ਨਹੀਂ। ਮਿਸਾਲ ਦੇ ਤੌਰ 'ਤੇ ਮੈਂ ਇੰਨੀ ਕੁ ਬੇਨਤੀ ਕਰਨਾ ਚਾਹੁੰਦਾ ਹੈ ਕਿ ਜੇ ਅਸੀਂ ਇਹ ਵੇਖਣਾ ਹੋਵੇ ਕਿ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਹਾਂ ਕਾਂ ਨਹੀਂ, ਤਾਂ ਸਾਡੇ ਅਸੀਂ ਜੋ ਕੋਈ ਸਮਾਗਮ ਗੁਰੂ ਘਰ ਦੇ ਵਿੱਚ ਕਰੀਏ, ਖਾਸ ਤੌਰ 'ਤੇ ਵਿਆਹ ਸ਼ਾਦੀ ਦੇ ਸਮਾਗਮ, ਉਦੋਂ ਇਸ ਗੱਲ ਦਾ ਭਲੀ ਭਾਂਤ ਪਤਾ ਲੱਗਦਾ ਹੈ ਕਿ ਸਾਡੇ ਮਨ ਵਿੱਚ ਗੁਰੂ ਪ੍ਰਤੀ ਕਿੰਨੀ ਕੁ ਸ਼ਰਧਾ ਹੈ ਔਰ ਕਿੰਨਾ ਕੁ ਸਤਿਕਾਰ ਹੈ। ਆਪਣੀ ਦੁਨਿਆਵੀ ਖੁਸ਼ੀ ਜਿਹੜੀ ਕਿ ਗੁਰੂ ਕੀ ਬਖਸ਼ਿਸ਼ ਦੇ ਨਾਲ ਹੀ ਮਿਲੀ ਹੈ, ਉਸ ਖੁਸ਼ੀ ਨੂੰ ਮਨਾਉਂਦਿਆਂ ਹੋਇਆਂ ਕੋਈ ਵਿਰਲਾ ਵਿਰਲਾ ਹੀ ਸ਼ਰਧਾਵਾਨ ਹੋਵੇਗਾ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਦਬ ਸਤਿਕਾਰ ਦਾ ਖਿਆਲ ਰੱਖਦਾ। ਨਹੀਂ ਤਾਂ ਅਸੀਂ ਕਿਵੇਂ ਬੇਅਦਬੀ ਕਰਦੇ ਹਾਂ, ਗੁਰੂ ਘਰ ਦੇ ਵਿੱਚ ਰੌਲਾ, ਫਿਰ ਖੜ੍ਹੇ ਹੋਣ ਲੱਗਿਆਂ ਸਾਨੂੰ ਕੋਈ ਪਤਾ ਨਹੀਂ ਕਿੱਧਰ ਨੂੰ ਆਪਾਂ ਪਿੱਠ ਕਰ ਖਲੋ ਰਹੇ ਹਾਂ, ਔਰ ਕੀ ਆਪਾਂ ਦੁਨਿਆਵੀ ਤਰ੍ਹਾਂ ਤਰ੍ਹਾਂ ਦੇ ਹਾਸਾ ਮਜ਼ਾਕ ਆਪਸ ਦੇ ਵਿੱਚ ਗੁਰੂ ਕੀ ਹਜ਼ੂਰੀ ਵਿੱਚ ਕਰਦੇ ਹਾਂ ਦੁਨਿਆਵੀ ਗੱਲਾਂ। ਨਹੀਂ, ਸਾਡੇ ਮਨ ਵਿੱਚ ਉਦੋਂ ਰਤਾ ਭਰ ਵੀ ਖਿਆਲ ਹੁੰਦਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਗੁਰੂ ਨੇ, ਕੋਈ ਚਿੱਤ ਚੇਤਾ ਨਹੀਂ ਹੁੰਦਾ। ਘਰਾਂ ਦੇ ਵਿੱਚ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਾ ਪ੍ਰਕਾਸ਼, ਗੁਰੂ ਕਾ ਅਸਵਾਰਾ ਅਸੀਂ ਕਿਸੇ ਧਾਰਮਿਕ ਸਮਾਗਮ ਦੇ ਵਾਸਤੇ ਲਿਜਾਂਦੇ ਹਾਂ, ਗੁਰੂ ਮਹਾਰਾਜ ਜੀ ਨੂੰ ਅਦਬ ਸਤਿਕਾਰ ਦੇ ਨਾਲ ਗੁਰਦੁਆਰਾ ਸਾਹਿਬ ਤੋਂ ਲੈਣ ਵਾਸਤੇ ਆਉਣਾ, ਅਤੇ ਫਿਰ ਗੁਰੂ ਕਾ ਸਰੂਪ ਜੋ ਹੈ ਗੁਰਦੁਆਰਾ ਸਾਹਿਬ ਦੁਬਾਰਾ ਵਾਪਸ ਲੈ ਕੇ ਆਉਣਾ, ਕਿੰਨੀ ਕੁ ਸਾਡੇ ਮਨ ਅੰਦਰ ਸ਼ਰਧਾ ਭਾਵਨਾ ਹੁੰਦੀ ਹੈ ਕਿ ਆਪਾਂ ਗੁਰੂ ਕੇ ਨਾਲ ਚੱਲੀਏ। ਗ੍ਰੰਥੀ ਸਿੰਘਾਂ ਨੂੰ ਕੋਈ ਪੰਜ ਸਿੰਘ ਨਾਲ ਤੋਰਨੇ ਮੁਸ਼ਕਲ ਹੋਏ ਹੁੰਦੇ ਨੇ, ਸਾਡੇ ਮਨ ਵਿੱਚ ਕਦੋਂ ਭਾਵਨਾ ਹੁੰਦੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਡੇ ਗੁਰੂ ਨੇ, ਘਰ ਆਇਆਂ ਦਾ ਨਿੱਘਾ ਸਵਾਗਤ ਕਰੀਏ ਅਤੇ ਗੁਰਦੁਆਰਾ ਸਾਹਿਬ ਜਾਣ ਵੇਲੇ ਨਿੱਘੀ ਵਿਦਾਇਗੀ ਦਈਏ, ਅਦਬ ਸਤਿਕਾਰ ਦੇ ਨਾਲ ਸਤਿਗੁਰਾਂ ਨੂੰ ਵਿਦਾ ਕਰੀਏ, ਕਿੰਨਾ ਕੁ ਸਤਿਕਾਰ ਸਾਡੇ ਮਨਾਂ 'ਚ ਹੁੰਦਾ। ਇਸ ਦੇ ਉਲਟ ਜੇ ਕੋਈ ਸੰਤ ਸਾਧ ਆ ਜਾਵੇ, ਉਦੋਂ ਸਾਡੇ ਮਨਾਂ ਦਾ ਜਿਹੜਾ ਖਿਆਲ ਹੁੰਦਾ ਉਹ ਆਪਾਂ ਜਾਣਦੇ ਹਾਂ, ਸਵਾਗਤ ਵਾਸਤੇ ਸਾਰੇ ਪਲਕਾਂ ਵਿਛਾਈ ਖੜ੍ਹੇ ਹੁੰਦੇ ਹਾਂ, ਔਰ ਵਿਦਾ ਕਰਨ ਵੇਲੇ ਵੀ ਅਦਬ ਸਤਿਕਾਰ ਨਾਲ ਵਿਦਾ ਕੀਤਾ ਜਾਂਦਾ। ਹਾਂ, ਫਰਜ਼ ਬਣਦਾ ਹੈ ਉਹਨਾਂ ਪਰਮੇਸ਼ਰ ਦੇ ਪਿਆਰਿਆਂ ਦਾ ਸਤਿਕਾਰ ਕਰਨ ਦਾ ਜਿਨ੍ਹਾਂ ਨੇ ਆਪਣੇ ਜੀਵਨ ਨੂੰ ਬਾਣੀ ਮੁਤਾਬਕ ਢਾਲਿਆ ਹੈ, ਉਹਨਾਂ ਦਾ ਜਿੰਨਾ ਸਤਿਕਾਰ ਕੀਤਾ ਜਾਵੇ ਥੋੜ੍ਹਾ ਹੈ। ਦਾਸ ਦਾ ਇਹ ਭਾਵ ਨਹੀਂ ਕਿ ਉਹਨਾਂ ਦਾ ਸਤਿਕਾਰ ਨਾ ਕੀਤਾ ਜਾਵੇ, ਜ਼ਰੂਰ ਪਰ ਜ਼ਰੂਰ ਕਰਨਾ ਚਾਹੀਦਾ, ਪਰ ਇਹ ਵੀ ਵਿਚਾਰ ਕਰ ਲਈਏ ਕਿ ਜਿਨ੍ਹਾਂ ਨੇ ਨਾਮ ਬਾਣੀ ਨਾਲ ਆਪਣੇ ਚਿੱਤ ਨੂੰ ਜੋੜਿਆ, ਜਿਹੜੇ ਦੁਨੀਆਂ 'ਤੇ ਸਤਿਕਾਰ ਦੇ ਪਾਤਰ ਬਣੇ ਗੁਰੂ ਕੀ ਕਿਰਪਾ ਨਾਲ ਹੀ, ਤਾਂ ਉਹ ਉਸ ਸੰਤ ਤਾਈ ਦੀ ਉੱਚ ਪਦਵੀ 'ਤੇ ਪਹੁੰਚੇ। ਗੁਰੂ ਕੀ ਆਰਾਧਨਾ ਕਰਕੇ, ਗੁਰੂ ਕਾ ਨਾਮ ਜਪ ਕੇ, ਗੁਰੂ ਕੀ ਬਾਣੀ ਪੜ੍ਹ ਕੇ ਹੀ ਉਹਨਾਂ ਨੇ ਆਤਮਿਕ ਪਦਵੀ ਹਾਸਲ ਕੀਤੀ। ਇਸ ਲਈ ਗੁਰੂ ਕਾ ਸਤਿਕਾਰ ਸਾਰਿਆਂ ਤੋਂ ਸ਼੍ਰੋਮਣੀ ਹੈ, ਸਭ ਨਾਲੋਂ ਉੱਚਾ ਹੈ। ਕੋਈ ਆਵੇ ਸੰਤ ਮਹਾਂਪੁਰਖ, ਕੋਈ ਆਵੇ ਦੁਨੀਆਂ ਦਾ ਲੀਡਰ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੰਗਤ ਵਿੱਚ ਸਾਰੇ ਇੱਕ ਬਰਾਬਰ ਨੇ। ਹੋਰ ਕਿਸੇ ਦਾ ਉਚੇਚਾ ਸਤਿਕਾਰ ਨਾ ਕਰੀਏ, ਬਲਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਦਬ ਸਤਿਕਾਰ ਦਾ ਸਦਾ ਸਦਾ ਵਾਸਤੇ ਖਾਸ ਖਿਆਲ ਰੱਖੀਏ। ਗੁਰੂ ਸੋਨਾ ਮਾਨੈ ਕੋਈ, ਗੁਰੂ ਦੇ ਬਰਾਬਰ ਹੋਰ ਕਿਸੇ ਦੀ ਮੰਨਤਾ ਨਹੀਂ। ਸਿੱਖ, ਸਾਧ, ਸੰਤ, ਗੁਰਮੁਖ, ਮਹਾਤਮਾ, ਸਾਧੂ ਜੋ ਹਨ, ਉਹਨਾਂ ਦਾ ਇੱਕ ਆਪਣਾ ਨਵੇਕਲਾ ਦਰਜਾ ਹੈ, ਆਪਣਾ ਇੱਕ ਵੱਖਰਾ ਉਹਨਾਂ ਦਾ ਅਦਬ ਸਤਿਕਾਰ ਹੈ, ਪਰ ਗੁਰੂ ਕੇ ਸਤਿਕਾਰ ਤੋਂ ਫਿਰ ਵੀ ਉਹਨਾਂ ਦਾ ਸਤਿਕਾਰ ਹੇਠਾਂ ਹੈ। ਗੁਰੂ ਕਾ ਸਤਿਕਾਰ ਸਭ ਨਾਲੋਂ ਸ਼੍ਰੋਮਣੀ ਹੋਣਾ ਚਾਹੀਦਾ, ਗੁਰੂ ਕਾ ਦਰਜਾ ਸਭ ਨਾਲੋਂ ਉੱਚਾ ਹੈ, ਸਭ ਨਾਲੋਂ ਸ਼੍ਰੋਮਣੀ ਹੈ। ਇਸ ਲਈ ਆਪਣੇ ਗੁਰੂ ਦੇ ਬਰਾਬਰ ਹੋਰ ਕਿਸੇ ਨੂੰ ਨਾ ਮੰਨੇ। ਕਈ ਵਾਰ ਸਾਡੇ ਮਨ ਅੰਦਰ ਖਿਆਲ, ਅਖੌਤੀ ਤੌਰ 'ਤੇ ਅਸੀਂ ਸਰਬਸਾਂਝੀ ਵਾਲਤਾ ਦਾ ਆਪਣਾ ਕੋਈ ਸਬੂਤ ਦੁਨੀਆਂ ਵਿੱਚ ਦੇਣਾ ਚਾਹੁੰਦੇ ਹਾਂ। ਕਈ ਸਾਡੇ ਪ੍ਰਚਾਰਕ ਹੀ ਇਹੀ ਕਹਿੰਦੇ ਨਜ਼ਰ ਆਉਂਦੇ ਨੇ, ਭਾਵੇਂ ਗੁਰੂ ਗ੍ਰੰਥ ਸਾਹਿਬ ਪੜ੍ਹ ਲਓ, ਗੀਤਾ ਪੜ੍ਹ ਲਓ, ਕੁਰਾਨ ਪੜ੍ਹ ਲਓ, ਪ੍ਰਾਨ ਪੜ੍ਹ ਲਓ, ਸਾਰੇ ਧਾਰਮਿਕ ਗ੍ਰੰਥ ਇੱਕ ਬਰਾਬਰ ਨੇ। ਨਹੀਂ, ਕਦਾਚਿਤ ਨਹੀਂ ਹੋ ਸਕਦਾ, ਵੱਖਰਾ ਵਿਸ਼ਾ ਹੈ, ਲੰਮਾ ਸਮਾਂ ਚਾਹੀਦਾ। ਸਾਰੇ ਧਰਮ ਗ੍ਰੰਥ ਆਪੋ ਆਪਣੀ ਜਗ੍ਹਾ ਸਤਿਕਾਰ ਯੋਗ ਨੇ। ਗੁਰੂ ਕੇ ਸਿੱਖ ਦੇ ਮਨ ਵਿੱਚ ਕਿਸੇ ਵੀ ਧਰਮ ਦੇ ਕਿਸੇ ਵੀ ਧਾਰਮਿਕ ਗ੍ਰੰਥ ਦਾ ਨਿਰਾਦਰੀ ਦਾ ਭਾਵ ਕਦਾਚਿਤ ਨਹੀਂ ਹੋਣਾ ਚਾਹੀਦਾ। ਹਰ ਧਰਮ ਗ੍ਰੰਥ ਦਾ ਸਤਿਕਾਰ ਕਰਨਾ ਫਰਜ਼ ਬਣਦਾ ਹੈ, ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਰੁਤਬਾ ਸਭ ਨਾਲੋਂ ਨਿਰਾਲਾ ਹੈ, ਸਭ ਨਾਲੋਂ ਉੱਚਾ ਹੈ। ਦੁਨੀਆਂ ਦਾ ਕੋਈ ਧਰਮ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕਦੇ ਵੀ ਨਹੀਂ ਪਹੁੰਚ ਸਕਦਾ। ਸੋ ਇਉਂ ਗੁਰੂ ਕੇ ਬਰਾਬਰ ਹੋਰ ਕਿਸੇ ਦੀ ਮੰਨਤਾ ਗੁਰੂ ਕਾ ਸਿੱਖ ਬਿਲਕੁਲ ਨਾ ਕਰੇ, ਗੁਰੂ ਕਾ ਦਰਜਾ ਹੋਰ ਕਿਸੇ ਨੂੰ ਨਾ ਦੇਵੇ, ਨਾ ਹੀ ਗੁਰੂ ਸਮਝ ਕੇ ਹੋਰ ਕਿਸੇ ਦੀ ਪੂਜਾ ਕਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਨਾਂ। ਗੁਰੂ ਸੋਨਾ ਮਾਨੈ ਕੋਈ, ਗੁਰੂ ਜੂ ਕੇ ਧਾਮ ਢੋਈ। ਗੁਰੂ ਕੇ ਸਿੱਖ ਨੂੰ ਗੁਰੂ ਘਰ ਵਿੱਚ ਹੀ ਢੋਈ ਮਿਲਦੀ ਹੈ, ਇਸ ਲਈ ਗੁਰੂ ਘਰ ਹੀ ਆਵੇ, ਗੁਰੂ ਘਰ ਹੀ ਆ ਕੇ ਢੁਕੇ, ਢੁਕਣ ਤੋਂ ਭਾਵ ਕਿ ਗੁਰੂ ਘਰ ਹੀ ਆ ਕੇ ਗੁਰੂ ਦੀ ਸੰਗਤ ਵਿੱਚ ਜੁੜ ਮਿਲ ਬੈਠੇ। ਇਹ ਨਹੀਂ ਕਿ ਜਾ ਕੇ ਮੰਦਰਾਂ ਦੇ ਟਲ ਵੀ ਖੜਕਾ ਲਏ, ਮਸੀਤਾਂ ਵਿੱਚ ਵੀ ਸਿਰ ਨਵਾ ਲਏ, ਹੋਰ ਕੋਈ ਸ਼ਿਵ ਦੁਆਲਿਆਂ ਦੇ ਵਿੱਚ, ਕੋਈ ਗਿਰਜਿਆਂ ਵਿੱਚ ਜਾ ਕੇ ਵੀ। ਸੋ ਇਉਂ ਦੁਨੀਆਂ ਦੇ ਵਿੱਚ ਆਪਣਾ ਸਾਂਝਾ ਹੋਣ ਦਾ ਭਰਮ ਆਪਣੇ ਮਨ ਵਿੱਚ ਪਾਲਦਾ ਰਿਹਾ। ਨਹੀਂ, ਗੁਰੂ ਕਾ ਸਿੱਖ ਕੇਵਲ ਗੁਰੂ ਘਰ ਗੁਰੂ ਕੀ ਸ਼ਰਨ ਵਿੱਚ ਆਵੇ, ਗੁਰੂ ਕੀ ਚਰਨ ਸ਼ਰਨ ਦਾ ਹੀ ਓਟ ਆਸਰਾ ਲਵੇ, ਕੇਵਲ ਗੁਰੂ ਕੀ ਪੂਜਾ, ਕੇਵਲ ਗੁਰੂ ਕੀ ਆਰਾਧਨਾ, ਸੰਗਤ ਕੇਵਲ ਗੁਰੂ ਕੀ ਹਜ਼ੂਰੀ ਦੇ ਵਿੱਚ, ਹੋਰ ਕਿਸੇ ਦੀ ਨਹੀਂ। ਸਤਿਕਾਰ ਸਾਰੇ ਧਰਮਾਂ ਦਾ, ਪਰ ਆਪਣਾ ਧਰਮ ਸਭ ਨਾਲੋਂ ਉੱਚਾ ਸੁੱਚਾ। ਆਪਣੇ ਧਰਮ ਦੀ ਪਾਲਣਾ, ਆਪਣੇ ਧਰਮ ਦੀਆਂ ਰੀਤਾਂ ਦੀ ਪਾਲਣਾ, ਇਹ ਗੁਰਸਿੱਖ ਦਾ ਜ਼ਰੂਰੀ ਫਰਜ਼ ਬਣ ਆਉਂਦਾ ਹੈ। ਗੁਰੂ ਸੋਨਾ ਮਾਨੈ ਕੋਈ, ਗੁਰੂ ਜੂ ਕੇ ਧਾਮ ਢੋਈ। ਗੁਰੂ ਜੂ ਕੋ ਪਿਆਰੋ ਜੋਈ ਸੋਈ ਗੁਰਸਿੱਖ ਹੈ। ਉਹੀ ਗੁਰੂ ਕਾ ਸਿੱਖ ਹੈ ਜਿਸ ਦੇ ਹਿਰਦੇ ਵਿੱਚ ਕੇਵਲ ਗੁਰੂ ਕਾ ਪਿਆਰ ਹੈ, ਤੇ ਜੋ ਗੁਰੂ ਕਾ ਹੀ ਪਿਆਰਾ ਹੋ ਕੇ ਰਹਿੰਦਾ ਹੈ। ਹੋਰ ਕਿਸੇ ਦੀ ਖੁਸ਼ਾਮਦ ਕਰਕੇ, ਹੋਰ ਕਿਸੇ ਦੀ ਪ੍ਰਸੰਨਤਾ ਲੈਣ ਦਾ ਯਤਨ ਨਾ ਕਰੇ, ਬਲਕਿ ਗੁਰੂ ਕੀ ਉਸਤਤ ਕਰੇ, ਗੁਰੂ ਕੀ ਵਡਿਆਈ ਕਰੇ, ਗੁਰੂ ਕੀ ਪ੍ਰਸੰਨਤਾ ਦਾ ਪਾਤਰ ਬਣੇ। ਜਿਹੜਾ ਗੁਰੂ ਕਾ ਹੀ ਪਿਆਰਾ ਹੋ ਕੇ ਰਹੇ, ਉਹੀ ਗੁਰੂ ਕਾ ਸਿੱਖ ਹੈ। ਇਹ ਗੁਰਸਿੱਖ ਦੀਆਂ ਨਿਸ਼ਾਨੀਆਂ ਨੇ। ਗੁਰਸਿੱਖ ਕੇਵਲ ਤੇ ਕੇਵਲ ਜੀਵਨ ਅੰਦਰ ਗੁਰੂ ਨੂੰ ਹੀ ਆਪਣਾ ਸਭ ਕੁਝ ਸਮਝੇ। ਤਾਨ ਮਾਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਐ। ਗੁਰੂ ਮਹਾਰਾਜ ਦਾ ਇਹ ਪਾਵਨ ਪਵਿੱਤਰ ਮਹਾਂਵਾਕ ਹੈ, ਬਚਨ ਹੈ। ਸਿੱਖ ਦੇ ਜੀਵਨ ਅੰਦਰ ਜੋ ਰੁਤਬਾ ਗੁਰੂ ਕਾ ਹੈ, ਜੋ ਜਗ੍ਹਾ ਗੁਰੂ ਕੀ ਹੈ, ਉਹ ਜਗ੍ਹਾ ਹੋਰ ਕਿਸੇ ਨੂੰ ਆਪਣੇ ਮਨ ਅੰਦਰ ਨਾ ਦੇਵੇ। ਸਤਿਗੁਰੂ ਸੱਚੇ ਪਾਤਸ਼ਾਹ ਨੇ ਸਿੱਖਿਆ ਦਿੱਤੀ ਹੈ ਕਿ ਸਭ ਕੈ ਸੰਗ ਰੱਖੈ ਵਿਵਹਾਰ ਹੈ, ਨਿਸ਼ਚਾ ਨੇਮ ਸਭ ਹੂੰ ਤੇ ਨਿਆਰੈ। ਵਿਵਹਾਰ ਭਾਵੇਂ ਜ਼ਿੰਦਗੀ ਦਾ ਸਾਰਿਆਂ ਦੇ ਨਾਲ ਰੱਖੇ। ਜਿਵੇਂ ਅਸੀਂ ਦੁਨਿਆਵੀ ਵਿਹਾਰ ਕਰਦੇ ਹਾਂ, ਕਾਰੋਬਾਰ ਕਰਦੇ ਹਾਂ, ਕੰਮ ਕਾਜ ਕਰਦੇ ਹਾਂ, ਭਾਵੇਂ ਸਾਰਿਆਂ ਨਾਲ ਜ਼ਿੰਦਗੀ ਦੀ ਵਰਤਨ ਵਿਹਾਰ ਰੱਖੇ, ਪਰ ਆਪਣਾ ਨਿਸ਼ਚਾ ਔਰ ਆਪਣਾ ਨਿਯਮ ਇਹ ਸਭ ਨਾਲੋਂ ਨਿਆਰਾ, ਸਭ ਨਾਲੋਂ ਉੱਚਾ, ਸਭ ਨਾਲੋਂ ਵੱਖਰਾ ਰੱਖਣਾ ਹੈ। ਰਲ ਗੜਨਾ ਹੋਵੇ ਦੂਸਰਿਆਂ ਵਿੱਚ ਗੁਰੂ ਕਾ ਸਿੱਖ, ਬਲਕਿ ਸਿੱਖੀ ਸਿਧਾਂਤ ਨੂੰ ਔਰ ਸਿੱਖੀ ਸਿਦਕ ਦੀ ਪਾਲਣਾ ਨੂੰ ਆਪਣੇ ਜੀਵਨ ਅੰਦਰ ਪ੍ਰਮੁੱਖ ਰੱਖੇ। ਜੋ ਨਵੇਕਲਾਪਣ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਨੂੰ ਬਖਸ਼ਿਸ਼ ਕੀਤਾ ਹੈ, ਉਸ ਨਵੇਕਲੇਪਨ ਨੂੰ ਕਾਇਮ ਰੱਖਣਾ ਇਹ ਗੁਰੂ ਕੇ ਸਿੱਖ ਦਾ ਫਰਜ਼ ਬਣ ਆਉਂਦਾ ਹੈ। ਸਾਧ ਸੰਗਤ ਜੀ, ਦੁੱਖ ਨਾਲ ਕਹਿਣਾ ਪੈਂਦਾ ਹੈ, ਅਸੀਂ ਆਏ ਇਹਨਾਂ ਦੇਸ਼ਾਂ ਵਿੱਚ ਗੁਰੂ ਕੀ ਕਿਰਪਾ ਨਾਲ ਸਾਨੂੰ ਦੁਨਿਆਵੀ ਸੁੱਖ ਮਿਲੇ, ਪਰ ਇੱਧਰ ਆ ਕੇ ਅਸੀਂ ਆਪਣੀ ਪਛਾਣ ਗਵਾ ਬੈਠੇ। ਸਤਿਗੁਰੂ ਮਹਾਰਾਜ ਨੇ ਤਾਂ ਇਹ ਬਚਨ ਕੀਤਾ ਸੀ ਕਿ ਸਿੱਖ ਐਸਾ ਸਾਜਾਂਗਾ ਜੋ ਲੱਖਾਂ ਦੇ ਵਿੱਚ ਵੀ ਖਲੋਤਾ ਹੋਇਆ ਛਿਪੇ ਨਾ ਦੂਰੋਂ ਪਛਾਣਿਆ ਜਾਵੇ ਕਿ ਇਹ ਗੁਰੂ ਗੋਬਿੰਦ ਸਿੰਘ ਦਾ ਸਿੱਖ ਹੈ, ਗੁਰੂ ਨਾਨਕ ਦੇਵ ਸਾਹਿਬ ਜੀ ਦੀ ਗੱਦੀ ਦੀ ਵਿਚਾਰਧਾਰਾ ਦਾ, ਸੋ ਇਹ ਸ਼ਰਧਾਲੂ ਹੈ, ਪ੍ਰੇਮੀ ਹੈ। ਮਹਾਰਾਜ ਨੇ ਤਾਂ ਸਿੱਖ ਐਸਾ ਸਾਜਿਆ ਸੀ, ਪਰ ਅੱਜ ਜਿਹੜਾ ਅਸੀਂ ਸਰੂਪ ਧਾਰਨ ਕਰ ਲਿਆ, ਸਾਡੀ ਤਾਂ ਪਛਾਣ ਹੋਣੀ ਮੁਸ਼ਕਲ ਹੋਈ ਹੈ। ਕੌਣ ਕੋਈ ਅੰਗਰੇਜ਼ ਹੈ, ਕੌਣ ਮੁਸਲਮਾਨ ਹੈ, ਕੌਣ ਬ੍ਰਾਹਮਣ ਅਤੇ ਕੌਣ ਸਿੱਖ ਹੈ, ਅਸੀਂ ਆਪਣੀ ਪਛਾਣ ਗਵਾ ਚੁੱਕੇ ਹਾਂ, ਛੱਡ ਚੁੱਕੇ ਹਾਂ ਆਪਣੀ ਪਛਾਣ। ਸਤਿਗੁਰਾਂ ਤਾਂ ਸਾਨੂੰ ਇਹ ਪਛਾਣ ਦਿੱਤੀ ਸੀ ਕਿ ਗੁਰੂ ਕੇ ਸਿੱਖ ਦੇ ਗਲੇ ਕਿਰਪਾਨ, ਹੱਥ ਦੇ ਵਿੱਚ ਕੜਾ, ਸੀਸ ਉੱਪਰ ਕੇਸ, ਕੇਸਾਂ ਦੇ ਵਿੱਚ ਕੰਘਾ, ਔਰ ਉੱਪਰ ਸੁੰਦਰ ਦਸਤਾਰ ਸੋਭਦੀ ਹੋਈ। ਸੋ ਇਸੇ ਪ੍ਰਕਾਰ ਗਲੇ ਸ੍ਰੀ ਸਾਹਿਬ, ਤੇੜ ਪਾਇਆ ਹੋਇਆ ਕਛਹਿਰਾ, ਗੁਰੂ ਕਾ ਬਾਣਾ, ਇਹ ਸਾਨੂੰ ਸਿੱਖੀ ਦੀ ਪਛਾਣ ਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤੀ ਸੀ। ਪਰ ਖਿਮਾ ਕਰਨਾ, ਅੱਜ ਸਾਡੀ ਪਛਾਣ ਇਹ ਰਹਿ ਗਈ ਹੈ ਕਿ ਆਪਣੇ ਸੋ ਕਟਾਏ ਹੋਏ ਕੇਸਾਂ ਦੇ ਉੱਪਰ, ਸਿਰ ਦੇ ਉੱਪਰ ਖੰਡੇ ਦੀ ਫੋਟੋ ਵਾਲਾ ਬਣਿਆ ਹੋਇਆ ਰੁਮਾਲ, ਕੇਵਲ ਸਾਡੀ ਇੰਨੀ ਕੁ ਪਛਾਣ ਰਹਿ ਗਈ। ਸਾਨੂੰ ਮਹਾਰਾਜ ਨੇ ਇਹ ਪਛਾਣ ਨਹੀਂ ਸੀ ਦਿੱਤੀ। ਉਹ ਵੀ ਪਛਾਣ ਕੇਵਲ ਸਾਡੀ ਉਦੋਂ ਜਦੋਂ ਆਪਾਂ ਗੁਰੂ ਘਰ ਦੇ ਵਿੱਚ ਆਏ ਜਾਂ ਨਗਰ ਕੀਰਤਨਾਂ ਵਿੱਚ ਸ਼ਾਮਿਲ ਹੋਏ। ਆਮ ਜ਼ਿੰਦਗੀ ਦੀ ਵਰਤਣ ਵਿੱਚ ਉਹ ਪਛਾਣ ਵੀ ਸਾਡੀ ਨਹੀਂ, ਖਤਮ ਕਰ ਚੁੱਕੇ ਅਸੀਂ ਆਪਣੀ ਪਛਾਣ। ਚਾਹੀਦਾ ਤਾਂ ਇਹ ਸੀ ਕਿ ਸਿੱਖੀ ਸਿਧਾਂਤਾਂ ਦੇ ਧਾਰਨੀ ਬਣ ਕੇ ਆਪਾਂ ਬਾਕੀ ਸੰਸਾਰ ਨੂੰ ਪ੍ਰਭਾਵਿਤ ਕਰਨ ਦਾ ਯਤਨ ਕਰਦਿਆਂ ਹੋਇਆਂ ਆਪਣਾ ਜੀਵਨ ਇਹੋ ਜਿਹਾ ਬਣਾਉਂਦੇ ਕਿ ਲੋਕ ਸਾਡੇ ਜੀਵਨ ਤੋਂ ਪ੍ਰਭਾਵਿਤ ਹੋਏ ਹੋਏ ਸਾਡੇ ਮਗਰ ਲੱਗਦੇ। ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਦੀ ਵਿਚਾਰਧਾਰਾ ਦੇ ਉੱਪਰ ਚੱਲਣ ਦਾ ਲੋਕ ਆਪਣੇ ਮਨਾਂ ਅੰਦਰ ਸਾਨੂੰ ਵੇਖ ਵੇਖ ਕੇ ਚਾਅ ਪੈਦਾ ਕਰਦੇ, ਪਰ ਦੂਸਰਿਆਂ ਨੂੰ ਆਪਣੇ ਮਗਰ ਲਾਉਣ ਦੀ ਬਜਾਏ ਆਪਾਂ ਖੁਦ ਪਿਛ ਲੱਗ ਬਣ ਗਏ। ਔਰ ਅਸੀਂ ਸੋ ਆਪਣਾ ਸਿਧਾਂਤ ਛੱਡ ਕੇ ਗੈਰਾਂ ਦੇ ਸਿਧਾਂਤ ਨੂੰ ਅਪਣਾ ਲਿਆ, ਉਸ ਨੂੰ ਹਿਰਦੇ ਵਿੱਚ ਧਾਰਨ ਕਰ ਲਿਆ। ਸਿੱਖੀ ਸਭ ਤੋਂ ਨਿਆਰੀ ਹੈ, ਉੱਚੀ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ, ਪਰ ਅੱਜ ਦੇ ਸਮੇਂ ਦੇ ਵਿੱਚ ਅਸੀਂ ਬਹੁਤ ਨੀਵੇਂ ਜਾ ਚੁੱਕੇ, ਬਹੁਤੇ ਗਿਰ ਗਏ, ਬਹੁਤੇ ਰਸਾਤਲ ਵੱਲ ਨੂੰ ਚਲੇ ਗਏ। ਦੁੱਖ ਨਾਲ ਕਹਿਣਾ ਪੈਂਦਾ ਹੈ, ਅਸੀਂ ਤੱਕੀਏ ਸਾਡਾ ਸੋ ਸਾਡੇ ਵੀਰ ਮੁਸਲਮਾਨ ਭਾਈਚਾਰਾ ਵੀ ਇਹਨਾਂ ਦੇਸ਼ਾਂ ਵਿੱਚ ਰਹਿੰਦਾ, ਪਰ ਤੱਕੀਏ ਮੁਸਲਿਮ ਬੀਬੀਆਂ ਨੂੰ ਕਿਵੇਂ ਆਪਣੇ ਅਕੀਦੇ ਵਿੱਚ ਪਰਪੱਕ ਨੇ, ਆਪਣੇ ਸਰੀਰ ਨੂੰ ਪੂਰਾ ਕੱਜ ਕੇ ਰੱਖਣਾ, ਆਪਣੇ ਕੇਸਾਂ ਨੂੰ ਅੱਧੇ ਮੱਥੇ ਤੱਕ ਕੱਜ ਕੇ ਰੱਖਣਾ, ਇਹ ਅੱਜ ਵੀ ਉਹਨਾਂ ਦੀ ਪਹਿਚਾਣ ਹੈ। ਦੂਰੋਂ ਪਤਾ ਲੱਗ ਜਾਂਦਾ ਨੇ ਕਿ ਕੋਈ ਮੁਸਲਿਮ ਬੀਬੀ ਆ ਰਹੀ ਹੈ, ਇੰਨਾ ਸਤਿਕਾਰ ਉਹ ਆਪਣੇ ਕੇਸਾਂ ਦਾ ਰੱਖਦੇ ਨੇ, ਹਾਲਾਂਕਿ ਉਹਨਾਂ ਦੇ ਧਰਮ ਅੰਦਰ ਕੇਸਾਂ ਦੇ ਸਤਿਕਾਰ ਰੱਖਣ ਦੀ ਕੋਈ ਬਹੁਤੀ ਹਦਾਇਤ ਵੀ ਨਹੀਂ। ਪਰ ਸਾਡੇ ਧਰਮ ਅੰਦਰ ਸਤਿਗੁਰੂ ਮਹਾਰਾਜ ਨੇ ਇਹਨਾਂ ਕੇਸਾਂ ਨੂੰ ਮਹਾਨ ਰੁਤਬਾ ਕਿਹਾ, ਕੇਸਾਂ ਨੂੰ ਗੁਰੂ ਕੀ ਮੋਹਰ ਕਿਹਾ ਕਿ ਕੇਸ ਗੁਰੂ ਕੀ ਮੋਹਰ ਹਨ। ਸਾਡੇ ਮਨਾਂ ਅੰਦਰ ਇਹਨਾਂ ਕੇਸਾਂ ਦਾ ਕਿੰਨਾ ਕੁ ਸਤਿਕਾਰ ਹੈ, ਸਾਡੀਆਂ ਬੀਬੀਆਂ ਹੀ ਕੇਸ ਕਟਾਈ ਫਿਰਦੀਆਂ ਨੇ। ਕੇਸਾਂ ਨੂੰ ਸੋ ਢੱਕ ਕੇ ਰੱਖਣ ਦੀ ਪ੍ਰਵਿਰਤੀ ਸਾਡੇ ਮਨਾਂ ਅੰਦਰੋਂ ਖਤਮ ਹੋ ਗਈ, ਇਹ ਗੁਰਸਿੱਖੀ ਭਾਵਨਾ ਨਹੀਂ। ਦਾਅਵੇ ਆਪਾਂ ਭਾਵੇਂ ਜਿੰਨੇ ਮਰਜ਼ੀ ਕਰ ਲਈਏ ਕਿ ਗੁਰੂ ਕੇ ਸਿੱਖ ਹਾਂ, ਪਰ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਸਿੱਖ ਨਹੀਂ ਮੰਨਣਗੇ। ਮੈਂ ਨਹੀਂ ਕਹਿੰਦਾ, ਗੁਰੂ ਕੇ ਰਹਿਤਨਾਮੇ ਕਹਿੰਦੇ ਨੇ, ਸਤਿਗੁਰੂ ਮਹਾਰਾਜ ਦੇ ਆਪਣੇ ਇਹ ਬਚਨ ਕਹਿੰਦੇ ਨੇ। ਇੱਥੋਂ ਤੱਕ ਹਜ਼ੂਰ ਸਤਿਗੁਰੂ ਸੱਚੇ ਪਾਤਸ਼ਾਹ ਨੇ ਬਿਆਨ ਕੀਤਾ ਕਿ ਰਹਿਣੀ ਰਹੇ ਸੋਈ ਸਿੱਖ ਮੇਰਾ, ਜਿਹੜਾ ਰਹਿਣੀ ਵਿੱਚ ਰਹਿੰਦਾ ਹੈ, ਰਹਿਤ ਬਹਿਤ ਵਿੱਚ ਪਰਪੱਕ ਰਹਿੰਦਾ ਹੈ, ਉਹੀ ਸਿੱਖ ਹੈ। ਮੈਂ ਵਿਚਾਰਾ ਤੁਛ ਜੀਵ ਕੀ ਆ ਜਿਹੜਾ ਕਿਸੇ ਨੂੰ ਕਹਿ ਸਕਾਂ ਕਿ ਤੂੰ ਸਿੱਖ ਹੈ ਜਾਂ ਤੂੰ ਸਿੱਖ ਨਹੀਂ। ਮੇਰੀ ਕੀ ਮਜਾਲ ਹੈ ਮੈਂ ਕਿਸੇ ਨੂੰ ਕਹਿ ਸਕਾਂ, ਕੋਈ ਵੀ ਪ੍ਰਚਾਰਕ ਨਹੀਂ ਕਹਿ ਸਕਦਾ। ਇਹ ਤਾਂ ਗੁਰੂ ਕੇ ਬਚਨ ਨੇ, ਸਤਿਗੁਰੂ ਮਹਾਰਾਜ ਜੀ ਦੀ ਕਹੀ ਹੋਈ ਗੱਲ ਹੈ, ਤੇ ਗੁਰਮਤ ਦੇ ਪ੍ਰਚਾਰਕ ਹੋਣ ਦੇ ਨਾਤੇ, ਗੁਰੂ ਘਰ ਦੇ ਚੌਂਕੀਦਾਰ ਹੋਣ ਦੇ ਨਾਤੇ, ਜੇ ਗੁਰੂ ਕੀ ਗੱਲ ਸਹੀ ਅਰਥਾਂ ਵਿੱਚ ਸੰਗਤਾਂ ਦੇ ਤੱਕ ਆਪਾਂ ਨਾ ਪਹੁੰਚਾਈਏ ਤਾਂ ਵੀ ਆਪਾਂ ਗੁਰੂ ਕੇ ਦੇਣਦਾਰ ਹੋਵਾਂਗੇ। ਸਾਡਾ ਇਹ ਪ੍ਰਚਾਰਕ ਵਰਗ ਦਾ ਫਰਜ਼ ਬਣ ਆਉਂਦਾ ਹੈ, ਜੇ ਸਹੀ ਗੱਲ ਸੰਗਤਾਂ ਨੂੰ ਨਾ ਦੱਸੀਏ ਤਾਂ ਆਪਾਂ ਫਿਰ ਸੰਗਤਾਂ ਦੇ ਵੀ ਦੋਸ਼ੀ ਹਾਂ, ਸੰਗਤਾਂ ਦੇ ਵੀ ਅਪਰਾਧੀ ਹਾਂ। ਸਾਧ ਸੰਗਤ ਜੀ, ਜੋ ਗੁਰੂ ਕੇ ਬਚਨ ਨੇ ਉਹਨਾਂ ਗੁਰੂ ਕੇ ਬਚਨਾਂ ਨੂੰ ਸੰਗਤ ਤੱਕ ਅਪਣਾਉਣਾ ਇਹ ਪ੍ਰਚਾਰਕ ਦਾ ਫਰਜ਼ ਜ਼ਰੂਰੀ ਬਣ ਆਉਂਦਾ ਹੈ, ਅਤੇ ਉਹਨਾਂ ਬਚਨਾਂ ਨੂੰ ਧਾਰਨ ਕਰਨਾ ਪ੍ਰਚਾਰਕ ਦਾ ਵੀ ਔਰ ਨਾਲ ਨਾਲ ਸੰਗਤਾਂ ਦਾ ਵੀ ਫਰਜ਼ ਜ਼ਰੂਰ ਬਣਦਾ ਹੈ। ਅੱਜ ਸਾਡੇ ਵਿੱਚ ਇਹ ਕਮਜ਼ੋਰੀ ਆ ਗਈ ਕਿ ਜੇ ਕਿਸੇ ਪ੍ਰਚਾਰਕ ਨੇ ਦ੍ਰਿੜਤਾ ਨਾਲ ਕੋਈ ਗੱਲ ਕਹਿ ਦਿੱਤੀ, ਕਈ ਸੁਣਨ ਵਾਲੇ ਨਾਰਾਜ਼ ਹੋ ਜਾਂਦੇ ਨੇ, ਤੂੰ ਸਾਨੂੰ ਲਾ ਕੇ ਇਹ ਗੱਲ ਕਹੀ ਹੈ, ਤੂੰ ਕੌਣ ਹੋਵੇਂ ਸਾਨੂੰ ਇਸ ਤਰ੍ਹਾਂ ਕਹਿਣ ਵਾਲਾ। ਵਾਕਿਆ ਅਸੀਂ ਵਿਚਾਰੇ ਕੌਣ ਆ ਕਹਿਣ ਵਾਲੇ, ਪਰ ਜੋ ਗੁਰੂ ਕਹਿੰਦਾ ਹੈ ਉਹ ਗੁਰੂ ਕਾ ਕਿਹਾ ਹੋਇਆ ਬਚਨ ਦੱਸਣਾ ਜੋ ਹੈ ਉਹ ਤਾਂ ਸਾਡਾ ਫਰਜ਼ ਬਣ ਆਉਂਦਾ, ਤੇ ਜ਼ਰੂਰ ਦੱਸਣਾ ਵੀ ਚਾਹੀਦਾ। ਆਪਾਂ ਸੁਣਨ ਵਾਲੇ ਵੀ ਆਪਣਾ ਮਨਾਂ ਅੰਦਰ ਇਹੀ ਵਿਚਾਰ ਕਰੀਏ ਕਿ ਬਚਨ ਜੋ ਗੁਰੂ ਕਾ ਹੈ ਉਹ ਆਪਣੇ ਹਿਰਦੇ ਅੰਦਰ ਵਸਾਈਏ, ਆਪਣੀਆਂ ਕੇਵਲ ਦੁਨਿਆਵੀ ਮਨਮਤਾਂ ਨੂੰ, ਦੁਨਿਆਵੀ ਖਿਆਲਾਂ ਨੂੰ ਆਪਣੇ ਮਨਾਂ ਅੰਦਰ ਰੱਖ ਕੇ ਆਪਾਂ ਗੁਰੂ ਤੋਂ ਬੇਮੁਖ ਨਾ ਹੋਈਏ। ਗੁਰੂ ਕੀ ਸਿੱਖੀ ਦੀਆਂ 12 ਨਿਸ਼ਾਨੀਆਂ ਸੋ ਇਹ ਵਰਣਨ ਦਾਸ ਨੇ ਕਰਨ ਦਾ ਯਤਨ ਕੀਤਾ ਹੈ। ਸਤਿਗੁਰਾਂ ਦੇ ਦਰ ਅੱਗੇ ਅਰਦਾਸ ਬੇਨਤੀ ਕਰੀਏ, ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਸਾਨੂੰ ਇਹਨਾਂ ਰਹਿਤ ਮਰਜ਼ਾਦਾਵਾਂ ਦੇ ਵਿੱਚ, ਇਹਨਾਂ ਵਿਸ਼ੇਸ਼ਤਾਵਾਂ ਵਿੱਚ, ਇਹਨਾਂ ਸ਼ੁਭ ਗੁਣਾਂ ਵਿੱਚ ਪਰਪੱਕ ਹੋਣ ਦਾ ਬਲ ਬਖਸ਼ਿਸ਼ ਕਰਨ। ਗੁਰਚਰਨਾਂ ਨਾਲ ਸਾਡਾ ਅਥਾਹ ਪ੍ਰੇਮ ਜੁੜੇ, ਗੁਰੂ ਕੇ ਸਿਧਾਂਤਾਂ ਦੇ ਨਾਲ ਸਾਡੇ ਮਨ ਦੀ ਪਰਪੱਕਤਾ ਭਰੀ ਪ੍ਰੀਤ ਲੱਗੇ, ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜੋ ਸਾਨੂੰ ਅਸੂਲ ਬਖਸ਼ਿਸ਼ ਕੀਤੇ ਨੇ, ਦ੍ਰਿੜਤਾ ਦੇ ਸਹਿਤ ਉਹਨਾਂ ਅਸੂਲਾਂ ਦੇ ਧਾਰਨੀ ਬਣ ਕੇ ਆਪਾਂ ਆਪਣੇ ਜੀਵਨ ਨੂੰ ਸਫਲਿਆ ਕਰ ਸਕੀਏ। ਸੋ ਜਿਵੇਂ ਆਪ ਰੋਜ਼ ਅਨਾਊਂਸਮੈਂਟ ਸਰਵਣ ਕਰ ਰਹੇ ਹੋ, ਐਤਵਾਰ ਨੂੰ ਸੋ ਸਤਿਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਅੰਮ੍ਰਿਤ ਵੇਲੇ ਅੰਮ੍ਰਿਤ ਸੰਚਾਰ ਗੁਰੂ ਘਰ ਵਿਖੇ ਹੋਣਾ ਹੈ। ਅਗਲੇ ਦੋਹਾਂ ਦੀਵਾਨਾਂ ਵਿੱਚ, ਸੋ ਕੱਲ੍ਹ ਔਰ ਪਰਸੋਂ ਸ਼ਾਮ ਦੇ ਦੀਵਾਨਾਂ ਵਿੱਚ ਇਹੀ ਬੇਨਤੀਆਂ ਕਰਨ ਦਾ ਯਤਨ ਕਰਾਂਗਾ। ਅੰਮ੍ਰਿਤ ਛਕਣਾ ਔਰ ਪੰਜ ਕਕਾਰਾਂ ਦੀ ਰਹਿਤ ਰੱਖਣਾ ਕਿਉਂ ਜ਼ਰੂਰੀ ਹੈ? ਗੁਰ ਆਸਰੇ ਸਦਕਾ ਸੋ ਯਤਨ ਕਰਾਂਗਾ ਕਿ ਇਹ ਬੇਨਤੀ ਕਰ ਸਕਾਂ। ਸਾਧ ਸੰਗਤ ਜੀ, ਹੁਣ ਸਮਾਂ ਸਮਾਪਤ ਹੈ, ਵਿਚਾਰਾਂ ਕਰਦਿਆਂ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।